बाणी गुरु गुरु है बाणी विच बाणी अमृत सारे गुरबाणी कह सेवक जन मान पर तख गुरु निस्तार बाणी बिरलो विचार सीम जे को गुरमुख हो एह बाणी महापुरख की निज कर वासा हो टोडी महला पंजवां हर बिसरत सदा खुवारी ताको तोखा कहां ब्यापे जां का ओट तुहारी हर बिसरत सदा खुवारी ताको तोखा कहां ब्यापे जां का ओट तुहारी रहा बिन सिमरण जो जीवन बलना सर्प जैसे अर्जारी नव खंडन को राजकमावे अंत चले गुहारी गुण निदान गुण तिन ही गाए जां का कृपा तारी सो सुखिया तने उस जन्मा नानक तिस बलिहारी गुण निदान गुण तिन ही गाए जां को कृपा तारी सो सुखिया तन उस जन्मा नानक तिस बलिहारी
वाहिगुरु जी का खालसा वाहिगुरु जी की फतेह। अठवें पातशाह गुरु हरकृष्ण साहब महाराज जी का पवित्र प्रकाश गुरपुरब जो कल आ रहा है, विशेष करके गुरुद्वारा रकाबगंज साहब भाई लखी शाह बनजारा हाल अंदर मनाया जाएगा। अज रात्रि दे विशेष दीवान बंगला साहब अमृत सरोवर दे किनारे सजनगे सरोवर दी परिक्रमा विच विशेष कीर्तन समागम रात दे 12 बजे तक होवेगा। सो इसे ही उपलक्ष विच सिख कौम दे महान विद्वान जिन्हां नूं भाई साहब दा सन्मान ਸਿੱਖ ਪੰਥ ਨੇ ਬਖਸ਼ਿਸ਼ ਕੀਤਾ ਹੈ ਉਹ ਤਿੰਨ ਦਿਨ ਵਾਸਤੇ ਸਾਡੇ ਪਾਸ ਹਾਜ਼ਰੀ ਭਰਨ ਵਾਸਤੇ ਆਏ ਨੇ। ਅੱਜ ਦੂਸਰਾ ਦਿਨ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਸੋ ਆਓ ਉਹਨਾਂ ਪਾਸੋਂ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀ ਵੀਸਰਿਆ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਰਾਖੋ ਪ੍ਰਭੂ ਡੋਲਨ ਤੇ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਵਿਖੇ ਜੋ ਲੜੀਵਾਰ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਚੱਲ ਰਹੀ ਹੈ, ਵਿਚਾਰ ਅਧੀਨ ਸ਼ਬਦ ਦਾ ਪਾਠ ਆਪ ਜੀ ਨੇ ਸਨਮਾਨਯੋਗ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਉਹਨਾਂ ਤੋਂ ਸਰਵਣ ਕੀਤਾ ਹੈ। ਕੱਲ ਤੋਂ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਜਿਸ ਨੇ ਭੁਲਾ ਦਿੱਤਾ, ਵਿਸਾਰ ਦਿੱਤਾ, ਉਸ ਦੇ ਜੀਵਨ ਦੇ ਅੰਦਰ ਕੇਵਲ ਖੁਆਰੀ ਹੈ ਤੇ ਜਿਸ ਨੇ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਓਟ ਆਸਰਾ ਲੈ ਲਿਆ ਉਸ ਨੂੰ ਵਿਕਾਰ ਛਲਨੀ ਮਾਇਆ ਕਦੀ ਧੋਖਾ ਨਹੀਂ ਦੇ ਸਕਦੀ, ਠੱਗ ਨਹੀਂ ਸਕਦੀ। ਉਮਰ ਇਨਸਾਨ ਦੀ ਜਿਤਨੀ ਮਰਜ਼ੀ ਲੰਬੇਰੀ ਹੋ ਜਾਏ ਪਰ ਜੇਕਰ ਉਸ ਲੰਬੇਰੀ ਉਮਰ ਤੇ ਰਾਜ ਭਾਗ ਨੂੰ ਲੈ ਕੇ ਵੀ ਸਾਈਂ ਦਾ ਸਿਮਰਨ ਨਹੀਂ ਤੇ ਉਸ ਦੀ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਇੱਕ ਸੱਪ ਆਪਣਾ ਜੀਵਨ ਬਤੀਤ ਕਰਦਾ ਹੈ। आओ इस अमृत नूं बचन नूं निर्धारित समय विच रह के आप जी दे सन्मुख कुछ बेनतियां कर सकां। विचार दी प्रारंभता तो पहला बख्शो आसीस, प्यार अदब नाल उचारण करो जी सतनाम श्री वाहे गुरु जी, करो बख्शिश फिर उचारण करो जी सतनाम श्री वाहे गुरु जी। कल इस अमृत शब्द दी विचार प्रारंभ कर दिया आप संगत दे समक्ष एक बेनती कीती सी कि जदो इंसान नू परमात्मा दी याद विसर जांदी है ते इस दे अंदर केवल कल्पना चिंता झोरा सहसा अते तोखला ही व्यापदा रहिंदा है। सतगुरु गुरु ग्रंथ साहिब जी दी अमृत गुरबाणी विच के जिस नू परमात्मा दी याद विसर जाए उस दी जिंदगी दा एक एक दिन तिरकार जोग हो जांदा है। जिवें असी गुरुदेव जी दे अमृत बचन पढ़ने खां के परमात्मा नू विसारन वाले बंदे उन्हां नू सुबह तो लै के शाम तक सैकड़े उलांभे मिलदे ने परमेश्वर नू भुलाण दे। रात पैंदी है विषय विकार ते माइक नींद विच जदों चले जांदे ने हजूर कहिंदे ने रात दे उन्हां नू हजारां उलांभे मिलदे ने साईं नू भुलाण दे। उन्हां ने अपनी जिंदगी दा मकसद सिर्फ खाना पीना ते मौज करना बना लिया है ते धन गुरु ग्रंथ साहिब जी दे मुताबक पैदा ता परमात्मा ने खंस कीता सी मोती चुणदा दुध ते पानी नू वाह करदा हंस बिरती वाला बनाया सी शब्द नाल सांझ बनांदा दुरमत नू छड़ देंदा गुरमत नू जीवन विच धारण कर लेंदा। पर हजूर कहिंदे ने हंस बिरती नू त्याग के एही मनुख केवल संसार दे पिंजर ही चुन रहा है उहदे पल्ले खुवारी है क्योंकि साईं दी याद उस नू भुल गई। हजूर दे अमृत बोल ने सौ उलामै दिनै कै राती मिलन सहंस। सिर्फ असी कल तुए जो तुक हर बिसरत सदा खुवारी सौ उलामे दिना कै राती मिलन सहंस सिबत सलान छड़ कै करंगी लगा हंस। फिट अवेखा जीविया जित खाए वधाया पेट नानक सच्चे नाम बिन सबो दुश्मन खेत। फिर मैं बेनती करा के कुछ चीजा ऐसिया ने के जेड़ियां चेते नहीं करानियां पैंदियां पर वो चेते विचों कदी विसरदियां नहीं। पर सच एवे के सारे धर्म दो गल्लां ते जोर दे रहे ने। यूं कह लो किसे धर्म अस्थान ते जाओ दो गल्लां ते वार वार जोर दिता जांदा है कि इंसान एक मौत नू चेते रख ते दूजा परमात्मा नू चेते रख। मैं कई बारी अर्ज करना खुन्ना के इंसान नू भुख लगदी है ते इनू रोज रोज ए सुनान दी लोड़ नहीं के भुख लगे ता प्रशादा पानी खुराक भोजन जरूर छकना। भुख लगे इनू खाना कदी भुलदा नहीं। दूसरी बेनती करा के इस नू प्यास लगे इनू पीना कदी विसरदा नहीं। इस नू थकावट अकावट हो जाए ते इस नू नींद कदी भुलदी नहीं। जे एदे कोल चार टके ने इनू मन नू बहलाउण लई मनोरंजन दा साधन कदी भुलदा नहीं। पर अज तक किसे ने रोटी बारे रोजाना लैक्चर नहीं कीता किसे ने पानी पीण दे संबंध विच रोज कोई तकरीर नहीं कीती किसे ने सौण ते हसन खेडण दे संबंध विच कोई ज्यादा वख्यान नहीं कीते। ए गल्लां बिना चेते तो भी अंदरों कदी विसरदियां नहीं। कोई नाम भी चेते कराए फिर भी चेते विच ने एक परमात्मा ते दूसरी मौत वार वार चेते कराया जांदा है ਪਰ ਸੱਚ ਇਹ ਵੇ ਕਿ ਚੇਤੇ ਕਰਾਉਣ ਦੇ ਬਾਵਜੂਦ ਵੀ ਬੰਦੇ ਦੇ ਅੰਦਰੋਂ ਵਿਸਰ ਜਾਂਦੇ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਖਾਣਾ ਪੀਣਾ ਹੱਸਣਾ ਸੌਣਾ ਇਹ ਸਾਰੇ ਚੇਤੇ ਤੇ ਵਿਸਰਿਆ ਕੀ ਹੈ? ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਹਰ ਵਿਸਰਤ ਸਦਾ ਖੁਆਰੀ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣ। ਖਸਮ ਨੂੰ ਭੁਲਾ ਦਿੱਤਾ ਤੇ ਖਸਮ ਨੂੰ ਭੁਲਾਉਣ ਦੇ ਨਾਲ ਕੇਵਲ ਖੁਆਰੀ ਹੈ। ਇੱਥੇ ਮੈਂ ਇੱਕ ਦੋ ਪ੍ਰਮਾਣ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੋਰ ਅਰਜ਼ ਕਰਨੇ ਚਾਹਾਂਗਾ ਕਿ ਜਦੋਂ ਕੋਈ ਸਾਈਂ ਦੀ ਯਾਦ ਤੋਂ ਵਿਛੜਦਾ ਹੈ ਸੱਚ ਇਹ ਵੇ ਉਹਦੀ ਸਾਰੀ ਜ਼ਿੰਦਗੀ ਖੁਆਰ ਹੀ ਹੈ। ਧੱਕੇ ਖਾਣ ਜੋਗਾ ਰਹਿ ਜਾਂਦਾ। ਆਤਮਕ ਮੌਤ ਉਹ ਦਿਨ ਰਾਤ ਮਰਦਾ ਹੈ। ਗੁਰਦੇਵ ਜੀ ਦਾ ਇੱਕ ਅੰਮ੍ਰਿਤ ਬਚਨ ਕਹਿ ਬਾਣੀ ਵਿੱਚ ਕਬੀਰ ਸਾਹਿਬ ਜੀ ਦਾ, ਉਹਨਾਂ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਜਦੋਂ ਸੂਰਜ ਨਿਕਲਦਾ ਹੈ ਤੇ ਅਸੀਂ ਦੇਖਦੇ ਹਾਂ ਮੰਦਰ ਦੇ ਵਿੱਚ ਪੁਜਾਰੀ ਆਪਣੇ ਮੂੰਹ ਦੇ ਨਾਲ ਸੰਖ ਲਾ ਕੇ ਫੂਕ ਮਾਰ ਕੇ ਉਸ ਸੰਖ ਵਿੱਚੋਂ ਆਵਾਜ਼ ਕੱਢਦਾ ਹੈ। ਉਸ ਸੰਖ ਦੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਥਨ ਮੁਤਾਬਕ ਉਸ ਡਰਾਵਨੀ ਆਵਾਜ਼ ਨੂੰ ਸੁਣ ਕੇ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਕਿ ਦੇਖ ਤੂੰ ਮੰਦਰ ਵਿੱਚ ਰਹਿੰਦਾ ਹੈ, ਤੈਨੂੰ ਪੁਜਾਰੀ ਸੁੰਦਰ ਵਸਤਰਾਂ ਵਿੱਚ ਲਪੇਟ ਕੇ ਰੱਖਦਾ, ਪਰ ਫਿਰ ਵੀ ਤੂੰ ਜਦੋਂ ਸਵੇਰੇ ਉੱਠਣਾ ਹੈ ਤੇਰੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪੈਂਦੀ ਹੈ, ਉਸ ਆਵਾਜ਼ ਵਿੱਚ ਡਰਾਵਣਾਪਨ ਕਿਉਂ ਹੈ? ਉਹ ਆਵਾਜ਼ ਇਸ ਤਰ੍ਹਾਂ ਕਿ ਜਿਵੇਂ ਕਿਸੇ ਦੀ ਮੌਤ ਤੋਂ ਬਾਅਦ ਕੋਈ ਉੱਚੀ ਢਾਹਾਂ ਮਾਰਦਾ ਹੋਵੇ। ਉੱਥੇ ਸੰਖ ਦੇ ਰਾਹੀਂ ਗੱਲ ਸਿਰਫ ਇੰਨੀ ਕੁ ਸਮਝਾਈ ਕਿ ਜਿਹੜੇ ਆਪਣੇ ਮਰਕਜ਼ ਤੋਂ ਆਪਣੇ ਧੁਰੇ ਤੋਂ ਆਪਣੇ ਕੇਂਦਰ ਤੋਂ ਟੁੱਟ ਜਾਂਦੇ ਨੇ ਉਹਨਾਂ ਦੇ ਪੱਲੇ ਕੇਵਲ ਰੋਣਾ ਹੀ ਰਹਿ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਉਹ ਸੰਖ ਕਹਿ ਰਿਹਾ ਸੀ ਕਿ ਦਰਅਸਲ ਜਿੰਨੀ ਦੇਰ ਤੱਕ ਮੈਂ ਸਮੁੰਦਰ ਵਿੱਚ ਸਾਂ ਮੈਂ ਆਪਣੇ ਮੂਲ ਵੀ ਜੁੜਿਆ ਹਾਂ, ਓਨੀ ਦੇਰ ਤੱਕ ਮੇਰੇ ਕੋਲ ਖੁਸ਼ੀ ਸੀ, ਪਰ ਜਿਸ ਦਿਨ ਦਾ ਮੈਂ ਸਮੁੰਦਰ ਤੋਂ ਵਿਛੜ ਗਿਆ ਵਾਂ, ਭਾਵੇਂ ਲੋਕਾਂ ਵਾਸਤੇ ਧਾਰਮਿਕ ਸਥਾਨ ਹੈ ਪਰ ਮੈਂ ਆਪਣੇ ਮੂਲ ਤੋਂ ਵਿਛੜਿਆ, ਉਹਦਾ ਵਿਛੋੜਾ ਪੈਂਦਿਆਂ ਸਾਰ ਮੇਰੇ ਪੱਲੇ ਕੇਵਲ ਰੋਣਾ ਹੀ ਪੈ ਗਿਆ ਹੈ। ਕਬੀਰ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਬੀਰ ਰਹਿ ਨਾਇਰ ਬੀ ਸ਼ੋਰਿਆ ਰਹੋ ਰੇ ਸੰਖ ਮਜੂਰ ਇਹ ਰਤਨਾਂ ਦੀ ਖਾਣ ਸਮੁੰਦਰ ਤੋਂ ਵਿਛੜੇ ਕੋਈ ਖੰਸ ਭਾਵੇਂ ਸਮੁੰਦਰ ਦਾ ਪਾਣੀ ਖਾਰਾ ਹੈ ਪਰ ਤੂੰ ਉਹਨੂੰ ਤਿਆਗ ਨਾ, ਉਹਦੇ ਵਿੱਚ ਰਹੇਗਾ ਤੇ ਤੈਨੂੰ ਸੁੱਖ ਹੈ। ਰਹਿ ਨਾਇਰ ਬੀ ਸ਼ੋਰਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਤਾੜੀ ਦੇਸੈ ਉਗਵਤ ਸੂਰ ਤੇ ਜੇ ਸਮੁੰਦਰ ਤੋਂ ਟੁੱਟ ਗਿਆ ਉਹਨੂੰ ਭੁਲਾ ਦਿੱਤਾ ਸੱਚ ਇਹ ਵੇ ਕਿ ਰੋਜ਼ਾਨਾ ਕੇਵਲ ਤੇਰੇ ਪੱਲੇ ਰੋਣਾ ਹੀ ਪਏਗਾ। ਗੱਲ ਸਿਰਫ ਸੰਖ ਦੀ ਨਹੀਂ, ਗੱਲ ਤਾਂ ਮਨੁੱਖ ਦੇ ਅੰਦਰ ਦੀ ਕੀਤੀ ਹੈ। ਗੁਰੂ ਪਰਮਾਤਮਾ ਨਾਲ ਜੁੜਿਆ ਹੈ, ਦੁੱਖ ਆਵੇ ਸੁੱਖ ਆਵੇ, ਮਾਨ ਹੋਵੇ ਅਪਮਾਨ ਹੋਵੇ, ਲਾਭ ਹੋਵੇ ਖਾਨ ਹੋਵੇ, ਚੰਗਾ ਆਖੇ ਭਾਵੇਂ ਕੋਈ ਮੰਦਾ ਆਖੇ, ਪਰ ਸੱਚ ਇਹ ਵੇ ਕਿ ਗੁਰੂ ਸਮੁੰਦਰ ਨੂੰ ਛੱਡ ਕੇ ਕਦੀ ਨਾ ਜਾਈ ਤੇ ਜਿਸ ਦਿਨ ਇਹਨੂੰ ਤਿਆਗ ਕੇ ਇਹਨੂੰ ਵਿਸਾਰ ਕੇ ਤੁਰ ਪਿਓ ਤੇ ਤੇਰੀ ਜ਼ਿੰਦਗੀ ਦੇ ਵਿੱਚ ਸੰਖ ਦੀ ਤਰ੍ਹਾਂ ਕੇਵਲ ਰੋਣਾ ਹੀ ਪੱਲੇ ਰਹਿ ਜਾਏਗਾ। ਕਬੀਰ ਸਾਹਿਬ ਨੇ ਪ੍ਰਮਾਣ ਦਿੱਤਾ ਸੰਖ ਦਾ। ਮੈਂ ਇੱਕ ਹੋਰ ਬੇਨਤੀ ਕਰਦੀ ਹਾਂ, ਬਾਬਾ ਫਰੀਦ ਸਾਹਿਬ ਉਹਨਾਂ ਸੰਖ ਦੀ ਥਾਂ ਤੇ ਇੱਕ ਉਦਾਹਰਣ ਲਈ ਘੜਿਆਲ ਦੀ। ਕਈ ਵਾਰੀ ਇਹ ਅੰਮ੍ਰਿਤ ਬੋਲ ਪੜ੍ਹੇ ਜਾਂਦੇ। ਪੁਰਾਤਨ ਸਮੇਂ ਜਦੋਂ ਪਹਿਰ ਦੇ ਸੰਬੰਧ ਵਿੱਚ ਸੂਚਨਾ ਦੇਣੀ ਹੁੰਦੀ ਸੀ ਕਿ ਕਿੰਨੇ ਪਹਿਰ ਦਿਨ ਚਲਾ ਗਿਆ ਤੇ ਉਦੋਂ ਘੜਿਆਲ ਦੇ ਉੱਪਰ ਸੰਤਰੀ ਚੋਟ ਮਾਰਦਾ ਸੀ ਜਾਂ ਉਹਨੇ ਦੱਸਣਾ ਕਿ ਕਿੰਨੀਆਂ ਘੜੀਆਂ ਰਾਤ ਚਲੀ ਗਈ, ਉਹਨੇ ਘੜਿਆਲ ਦੇ ਉੱਪਰ ਚੋਟ ਮਾਰਨੀ। ਬਾਬਾ ਫਰੀਦ ਸਾਹਿਬ ਉਹਨਾਂ ਦੇ ਕੰਨਾਂ ਵਿੱਚ ਘੜਿਆਲ ਨੂੰ ਵੱਜੀ ਕੋਈ ਚੋਟ ਤੇ ਉਸ ਦੇ ਨਾਦ ਦੀ ਆਵਾਜ਼ ਸੁਣਾਈ ਦਿੱਤੀ ਹੈ ਤੇ ਉਹਨਾਂ ਨੇ ਦੇਖਿਆ ਤੇ ਦੇਖੋ ਸਾਡੇ ਅੰਦਰ ਨੂੰ ਸਮਝਾਉਣ ਲਈ ਕਹਿਣ ਲੱਗੇ ਦੇਖੋ ਇਹ ਧਾਤ ਦਾ ਬਣਿਆ ਹੋਇਆ ਇੱਕ ਘੜਿਆਲ ਹੈ, ਇਸ ਘੜਿਆਲ ਨੇ ਕੋਈ ਮਾੜਾ ਕੰਮ ਵੀ ਨਹੀਂ ਕੀਤਾ, ਨਾ ਤਾਂ ਇਸ ਮੈਟਲ ਨੇ ਕਿਸੇ ਨੂੰ ਮਾੜਾ ਤੱਕਿਆ, ਨਾ ਕਿਸੇ ਨੂੰ ਮਾੜਾ ਬੋਲਿਆ, ਨਾ ਕਿਸੇ ਦਾ ਇਹਨੇ ਖੱਕ ਖੋਇਆ, ਨਾ ਕਿਸੇ ਦੇ ਬਾਰੇ ਇਹਨੇ ਕੋਈ ਮਾੜੇ ਕਰਮ ਕੀਤੇ। ਜੇ ਇੱਕ ਘੜਿਆਲ ਪੈਰ ਤੋਂ ਬਾਅਦ ਸੱਟ ਪੈਂਦੀ ਹੈ, ਘੜੀ ਘੜੀ ਤੋਂ ਬਾਅਦ ਉਹਨੂੰ ਮਾਰਿਆ ਜਾਂਦਾ, ਜਿਹਦਾ ਦੋਸ਼ ਕੋਈ ਨਹੀਂ ਉਸ ਨਾਲ ਇੰਨਾ ਕੁਝ ਵਾਪਰ ਰਿਹਾ ਹੈ, ਤੇ ਜਿਸ ਬੰਦੇ ਅੰਦਰੋਂ ਪਰਮਾਤਮਾ ਦਾ ਨਾਮ ਵਿਸਰ ਗਿਆ ਉਸ ਬੰਦੇ ਦੀ ਹਾਲਤ ਕੀ ਹੋਵੇਗੀ, ਕਿੰਨੀ ਕੁ ਖੁਆਰੀ ਉਹਦੇ ਪੱਲੇ ਪਏਗੀ। ਸਤਿਗੁਰੂ ਦਾ ਬਚਨ ਹੈ ਕਿ ਅਸੀਂ ਪੜ੍ਹਦੇ ਹਾਂ, ਫਰੀਦਾ ਦਰ ਦਰਵਾਜੇ ਜਾਏ ਕਹਿ, ਹਰ ਬਿਸਰਤ ਸਦਾ ਖੁਆਰੀ, ਦਰ ਦਰਵਾਜੇ ਜਾਏ ਕਹਿ ਕਿਉਂ ਡਿੱਠੋ ਘੜਿਆਲ, ਕਿਉਂ ਡਿੱਠੋ ਘੜਿਆਲ ਦਰ ਤੇ, ਕਦੀ ਤੂੰ ਘੜਿਆਲ ਦੇਖਿਆ ਬਾਦਸ਼ਾਹ ਦੇ ਦਰਵਾਜ਼ਿਆਂ ਤੇ। ਦਰ ਦਰਵਾਜ਼ੇ ਜਾਏ ਕਹਿ ਕਿਉਂ ਡਿੱਠੋ ਘੜਿਆਲ, ਉਹ ਨੇ ਦੋਸ਼ਾਂ ਮਾਰੀਐ, ਉਹਦਾ ਤਾਂ ਦੋਸ਼ ਵੀ ਕੋਈ ਨਹੀਂ। ਤੇ ਪਿਆਰਿਓ ਸਾਡੇ ਅੰਦਰ ਕਿੰਨੇ ਕੁ ਦੋਸ਼ ਨੇ, ਸਿਰ ਤੋਂ ਪੈਰਾਂ ਤੱਕ। ਸੱਚ ਇਵੇਂ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਖਮਾਰੇ, ਉਹਦਾ ਕੋਈ ਦੋਸ਼ ਨਹੀਂ। ਦਰ ਦਰਵਾਜ਼ੇ ਜਾਏ ਕਹਿ ਕਿਉਂ ਡਿੱਠੋ ਘੜਿਆਲ, ਉਹ ਨੇ ਦੋਸ਼ਾਂ ਮਾਰੀਐ, ਖਮ ਦੋਸ਼ਾਂ ਦਾ ਕਿਆ ਹਾਲ, ਘੜੀਏ ਘੜੀਏ ਮਾਰੀਐ ਪੈਰੀ ਲੈ ਸਜਾਏ। ਹਰ ਪੈਰ ਤੋਂ ਬਾਅਦ ਉਹਨੂੰ ਚੋਟ ਪੈਂਦੀ, ਹਰ ਘੜੀ ਤੋਂ ਬਾਅਦ ਉਹਨੂੰ ਮਾਰਿਆ ਜਾਂਦਾ, ਘੜੀਏ ਘੜੀਏ ਮਾਰੀਐ ਪੈਰੀ ਲੈ ਸਜਾਏ। ਤੇ ਅਗਲੀ ਤੋਕੇ ਸੋ ਖੇੜਾ, ਖੇੜਾ ਦਾ ਅਰਥ ਹੈ ਸਰੀਰ, ਸਾਡਾ ਤਨ। ਜਿਸ ਤਰ੍ਹਾਂ ਉਸ ਘੜਿਆਲ ਨੂੰ ਸੱਟ ਵੱਜਦੀ ਹੈ, ਉਸੇ ਤਰ੍ਹਾਂ ਬੰਦੇ ਦੇ ਸਰੀਰ ਨੂੰ ਚੋਟਾਂ ਪੈਂਦੀਆਂ ਨੇ ਜਿਹਨੂੰ ਰੱਬ ਦੀ ਯਾਦ ਵਿਸਰ ਜਾਂਦੀ ਹੈ। ਘੜੀਏ ਘੜੀਏ ਮਾਰੀਐ ਪੈਰੀ ਲੈ ਸਜਾਏ, ਸੋ ਖੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਖਾਏ, ਉਹਦੀ ਜ਼ਿੰਦਗੀ ਦੂਪੀ ਰਾਤ ਕੇਵਲ ਦੁੱਖ ਵੀ ਚਲੀ ਗਈ। ਕੱਲ ਵੀ ਅਸੀਂ ਇਹਦੀ ਵਿਚਾਰ ਸ਼ੁਰੂ ਕੀਤੀ ਸੀ। ਮੈਂ ਬੇਨਤੀ ਕਰਾਂ, ਪਹਿਲੀ ਤੋਕੇ ਹਰ ਬਿਸਰਤ ਸਦਾ ਖੁਆਰੀ, ਸਾਈ ਨੂੰ ਭੁੱਲ ਕੇ ਕੇਵਲ ਖੁਆਰ ਪਾਣੀ ਹੈ। ਇਸ ਤੋਂ ਅਗਲੀ ਬੇਨਤੀ ਕਰਾਂ, ਤਾਂ ਕੋ ਧੋਖਾ ਕਹਾਂ ਵਿਆਪੈ, ਉਸ ਨੂੰ ਮਾਇਆ ਦਾ ਧੋਖਾ ਨਹੀਂ ਵਿਆਪ ਸਕਦਾ, ਉਹਨੂੰ ਵਕਾਰ ਛਲ ਨਹੀਂ ਸਕਦੇ। ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ, ਜਿਸ ਨੂੰ ਪਰਿਪੂਰਨ ਪਰਮਾਤਮਾ ਤੇਰੀ ਓਟ ਹੈ, ਜਿਨ੍ਹਾਂ ਨੂੰ ਤੁਹਾਡਾ ਸਹਾਰਾ ਹੈ, ਉਹਨੂੰ ਨਾ ਤਾਂ ਵਕਾਰ ਛਲ ਸਕਦੇ ਨੇ, ਨਾ ਮਾਇਆ ਛਲ ਸਕਦੀ ਏ, ਨਾ ਉਹਨੂੰ ਸੰਸਾਰ ਦੇ ਦੁੱਖ ਛਲ ਸਕਦੇ ਨੇ। ਜਿਨ੍ਹੇ ਤੇਰੇ ਚਰਨਾਂ ਦਾ ਸਹਾਰਾ ਲੈ ਲਿਆ, ਉਹਦੇ ਕੋਲ ਖੁਆਰੀ ਨਹੀਂ, ਉਹ ਦੁੱਖ ਹੰਡਾਉਂਦਾ ਹੋਇਆ ਵੀ ਤੇਰੇ ਨਾਮ ਦੀ ਖੁਮਾਰੀ ਵਿੱਚ ਹੀ ਰਹਿੰਦਾ। ਇੱਥੇ ਬੇਨਤੀ ਹੈ, ਹੁਣ ਆਹ ਵਿਕਾਰ ਜਿਹੜੇ ਨੇ ਇਹ ਸਾਡੇ ਅੰਦਰ ਨੂੰ ਕਿਤੇ ਟਿਕਣ ਥੋੜਾ ਦਿੰਦੇ? ਪਿਛਲੇ ਦਿਨੀ ਮੈਂ ਇੱਕ ਜਗ੍ਹਾ ਬੇਨਤੀ ਕਰਕੇ ਆਇਆ, ਅਸੀਂ ਇੱਕ ਸਵਾਲ ਸਾਰੇ ਮਨ 'ਚ ਲੈ ਕੇ ਬੈਠੇ। ਦੇਖੋ ਪਾਠ ਕਰਦਿਆਂ ਕੋਈ ਬੋਲੇ ਜਾਂ ਨਾ ਬੋਲੇ, ਇੱਕ ਗੱਲ ਕਹਿੰਦਿਆਂ ਮੇਰਾ ਮਨ ਨਹੀਂ ਟਿਕਦਾ ਪਿਆ। ਪਤਾ ਨਹੀਂ ਪਾਠ ਕਰਦਿਆਂ ਮੇਰਾ ਮਨ ਦੌੜਦਾ ਕਿਉਂ ਹੈ, ਕੀਰਤਨ ਕਰਦਿਆਂ ਮੇਰਾ ਸੁਣਦਿਆਂ ਕਿਉਂ ਮਨ ਦੌੜਦਾ ਹੈ, ਸਿਮਰਨ ਕਰਦਿਆਂ ਮੇਰਾ ਅੰਦਰ ਨਹੀਂ ਟਿਕਦਾ ਪਿਆ। ਥੋੜ੍ਹੀ ਜਿਹੀ ਬੇਨਤੀ ਤਵੱਜੋ ਦੇ ਕੇ ਸੁਣਿਓ। ਮੇਰਾ ਖਿਆਲ ਹੈ ਆਪਾਂ ਜਿਹਨੂੰ ਵੀ ਪੁੱਛਾਂਗੇ ਉਹ ਆਪਣੀਆਂ ਦਲੀਲਾਂ ਦਏਗਾ, ਪਰ ਮੈਂ ਗੁਰੂ ਸਾਹਿਬ ਦੀ ਬਾਣੀ 'ਚੋਂ ਇੱਕ ਬੇਨਤੀ ਕਰਾਂਗਾ ਕਿ ਕਿਸੇ ਨੂੰ ਜ਼ਿਆਦਾ ਪੁੱਛਣ ਦੀ ਲੋੜ ਨਹੀਂ। ਮੇਰਾ ਮਨ ਨਹੀਂ ਟਿਕਦਾ, ਮੇਰਾ ਖਿਆਲ ਹੈ ਆਪਣੇ ਮਨ ਨੂੰ ਹੀ ਪੁੱਛ ਲੈਣਾ ਚਾਹੀਦਾ, ਤੂੰ ਅੱਜ ਕਿੰਨੀ ਕੁ ਮੈਲ ਅੰਦਰ ਧਾਰਨ ਕੀਤੀ ਹੈ, ਤੇਰੇ ਅੰਦਰ ਟਿਕਾ ਨਹੀਂ। ਕਿਉਂਕਿ ਜਿੰਨੀ ਦੇਰ ਤੱਕ ਮਨ ਮੈਲਾ ਹੈ, ਓਨੀ ਦੇਰ ਤੱਕ ਬਿਲਕੁਲ ਨਹੀਂ ਟਿਕੇਗਾ। ਜਿੱਦਣ ਅੰਦਰ ਨਿਰਮਲਤਾ ਹੀ ਆ ਜਾਏ ਤੇ ਆਪਣੇ ਆਪ ਹੀ ਟਿਕ ਜਾਂਦਾ। ਮਨ ਦੀ ਮੈਲ ਹੀ ਤਾਂ ਅੰਦਰ ਨੂੰ ਟਿਕਣ ਨਹੀਂ ਦਿੰਦੀ, ਵਕਾਰਾਂ ਦੀ ਵਾਸ਼ਨਾ ਹੀ ਤਾਂ ਅੰਦਰ ਨੂੰ ਖਿੰਡਾ ਕੇ ਰੱਖਦੀ। ਗੁਰੂ ਅਰਜੁਨ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੁੰਦਾ ਹੈ, ਉਸ ਵਿੱਚ ਹਜ਼ੂਰ ਨੇ ਟਿਕੇ ਹੋਏ ਮਨ ਦੇ ਸੰਬੰਧ ਵਿੱਚ ਦੋ ਤਿੰਨ ਪ੍ਰਮਾਣ ਦਿੱਤੇ। ਮੈਂ ਸਿਰਫ ਉਹਦੇ ਤੋਂ ਦੋ ਕੁ ਅਰਜ਼ ਕਰਾਂਗਾ ਕਿ ਜਿੰਨੇ ਪਰਮਾਤਮਾ ਦੀ ਓਟ ਲੈ ਲਈ ਪਿਆਰਿਓ, ਉਹਦੀ ਭਟਕਣਾ ਮੋਗੀ, ਉਹਦੇ ਕੋਲ ਖੁਆਰੀ ਨਹੀਂ, ਉਹਦੇ ਕੋਲ ਕੇਵਲ ਟਿਕਾਖ ਹੈ। ਸਤਿਗੁਰੂ ਦਾ ਇੱਕ ਬਚਨ ਹੁੰਦਾ, ਅਬ ਮੋਰੋ ਨਾਚ ਨੋ ਰਹੋ। ਧੰਨ ਗੁਰੂ ਅਰਜੁਨ ਸਾਹਿਬ ਜੀ ਆਪਣੇ ਤੇ ਗੱਲ ਟੁਕਾਉਂਦੇ ਨੇ, ਕਹਿੰਦੇ ਨੇ ਖੋਰ ਮੇਰੇ ਅੰਦਰ ਦੇ ਜਿਹੜਾ ਨੱਚਣ ਦਰ ਤੇ ਭਟਕਣਾ ਸੀ, ਖੁਆਰੀ ਸੀ, ਅੰਦਰ ਟਿਕ ਨਹੀਂ ਸੀ ਰਿਹਾ, ਮਾਲਕ ਨੇ ਇੰਨੀ ਕਿਰਪਾ ਕੀਤੀ, ਹੁਣ ਅੰਦਰ ਦਾ ਨੱਚਣਾ ਭਟਕਣਾ ਮੇਰੀ ਖਤਮ ਹੋ ਗਈ। ਅਬ ਮੋਰੋ ਨਾਚ ਨੋ ਰਹੋ, ਲਾਲ ਰੰਗੀਲਾ ਸਹਿਜੇ ਪਾਇਓ, ਸਤਿਗੁਰ ਬਚਨ ਲਹੋ। ਕਹਿੰਦੇ ਨੇ ਸਤਿਗੁਰੂ ਦੇ ਬਚਨ ਨੂੰ ਕਮਾਉਂਦਿਆਂ ਹੋਇਆ, ਲਾਲ ਰੰਗੀਲਾ ਦਾ ਅਰਥ ਉਹ ਪਰਿਪੂਰਨ ਪਰਮਾਤਮਾ, ਤੇਰਾ ਪਿਆਰਾ ਪ੍ਰਭੂ। ਕਹਿੰਦੇ ਨੇ ਉਹ ਅਚਨਚੇਤ ਗੁਰੂ ਦੀ ਬਖਸ਼ਿਸ਼ ਨਾਲ ਮੇਰੇ ਅੰਦਰ ਨੂੰ ਆ ਮਿਲਿਆ। ਅਬ ਮੋਰੋ ਨਾਚਨੋ ਰਹੋ, ਲਾਲ ਲੰਗੀਲਾ ਸਹਿਜੇ ਪਾਇਓ, ਸਤਿਗੁਰ ਬਚਨ ਲਹੋ। ਹੁਣ ਅਗਲੀਆਂ ਦੋ ਜਿਹੜੇ ਅੰਮ੍ਰਿਤ ਪ੍ਰਮਾਨ ਨੇ
ਉਹਨਾਂ ਵਿੱਚ ਸਾਨੂੰ ਬੜਾ ਸਪਸ਼ਟ ਹੋਵੇਗਾ ਕਿ ਜਿੰਨੀ ਦੇਰ ਤੱਕ ਮਨ ਮੈਲਾ ਪਿਆਰਿਓ ਓਨੀ ਦੇਰ ਤੱਕ ਨਹੀਂ ਜੇ ਟਿਕਦਾ। ਜਦੋਂ ਮਨ ਵਿੱਚ ਨਿਰਮਲ ਤੇ ਆ ਗਈ ਸੱਚ ਏਵੇ ਅੰਦਰ ਬਿਲਕੁਲ ਟਿਕ ਜਾਂਦਾ ਹੈ। ਮੈਲਾ ਮਨ ਹੋਵੇ ਤੇ ਪੂਰੇ ਦਾ ਪੂਰਾ ਤਨ ਵੀ ਮੈਲਾ ਹੁੰਦਾ ਹੈ, ਅੰਦਰ ਨਿਰਮਲ ਹੋ ਜਾਏ ਤੇ ਮੇਰਾ ਖਿਆਲ ਹੈ ਬਾਹਰ ਭਟਕਣ ਦੀ ਥਾਂ ਨਿਰਮਲ ਹਿਰਦੇ ਨੂੰ ਤਾਂ ਪਰਮਾਤਮਾ ਆਪ ਲੱਭ ਕੇ ਵਿੱਚ ਪ੍ਰਵੇਸ਼ ਕਰ ਜਾਂਦਾ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ ਕਿ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਮੈਲਾ ਮਨ ਨਹੀਂ, ਨਿਰਮਲ ਹੋ ਗਿਆ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੋ ਪਾਛੈ ਲਾਗੋ ਖਰ ਫਿਰੈ ਕਹਿਤ ਕਬੀਰ ਕਬੀ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਅਬ ਮੋਰੋ ਨਾਚਨੋ ਰਹੋ, ਸਤਿਗੁਰੂ ਨੇ ਪਹਿਲਾਂ ਪ੍ਰਮਾਣ ਲਿਆ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਵਿੱਤਰ ਬਾਣੀ ਹੈ, ਭਾਵੇਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਈਏ, ਜਿੰਨਾ ਮਰਜ਼ੀ ਅਸੀਂ ਵੱਖ ਵੱਖ ਲੋਕਾਂ ਦੇ ਗਿਆਨ ਨੂੰ ਆਪਣੇ ਜ਼ੇਹਨ ਵਿੱਚ ਬਿਠਾ ਲਈਏ, ਪਰ ਮੈਨੂੰ ਬਖਸ਼ ਦਿਓ, ਜਿੰਨੀ ਦੇਰ ਤੱਕ ਪੰਜਾਬੀ ਤੇ ਗੁਰਮੁਖੀ ਦੀ ਸਮਝ ਨਹੀਂ, ਓਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਨਹੀਂ ਕਰ ਸਕਾਂ। ਦੇਖੋ, ਪੜ੍ਹਨਾ ਚਾਹੀਦਾ। ਅਸੀਂ ਹਿੰਦੀ ਵਿੱਚ ਪੜ੍ਹਦੇ ਹਾਂ, ਅਸੀਂ ਉਰਦੂ ਵਿੱਚ ਪੜ੍ਹਦੇ ਹਾਂ, ਅਸੀਂ ਅੰਗਰੇਜ਼ੀ ਵਿੱਚ ਪੜ੍ਹਦੇ ਹਾਂ, ਪਰ ਮੈਂ ਬੇਨਤੀ ਕਰਾਂ ਕਿ ਜਦੋਂ ਪੰਜਾਬੀ ਪੜ੍ਹ ਕੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਹੈ ਤੇ ਉਹਦੇ ਪਾਠ ਕਰਨ ਦਾ ਆਨੰਦ ਹੀ ਕੁਝ ਹੋਰ ਹੁੰਦਾ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਨਾ ਤਾਂ ਅਸੀਂ ਆਪਣੇ ਕਲਚਰ ਨੂੰ ਕਦੀ ਭੁਲਾ ਸਕਾਂਗੇ, ਜਿੰਨਾ ਮਰਜ਼ੀ ਕੋਈ ਕਹਿ, ਪੰਜਾਬ ਦਾ ਕਲਚਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਨਹੀਂ ਭੁਲਾਇਆ ਜਾਏਗਾ। ਆ ਘੋੜੀਆਂ ਕੀ ਨੇ? ਸਰਲੇਖ ਘੋੜੀਆਂ, ਭਾਵੇਂ ਇਹਦਾ ਸੰਬੰਧ ਗਾਉਣ ਨਾਲ ਹੈ, ਪਰ ਇੱਕ ਕਲਚਰ ਨਾਲ ਸੱਭਿਆਚਾਰ ਨਾਲ ਜੁੜੀ ਕੋਈ ਗੱਲ ਹੈ। ਅਲਾਣੀਆਂ ਕੀ ਨੇ? ਚੇਤੇ ਰੱਖੋ, ਸੱਦ ਕੀ ਹੈ? ਕਰਹਲੇ ਕੀ ਨੇ? ਵਣਜਾਰਾ ਕੀ ਹੈ? ਇਹਨਾਂ ਸਾਰਿਆਂ ਦਾ ਸੰਬੰਧ ਭਾਵੇਂ ਗਾਉਣ ਦੇ ਨਾਲ ਹੈ, ਪਰ ਇਹ ਸਾਡੇ ਪਿਛੋਕੜ, ਸਾਡੇ ਵਿਰਸੇ ਨਾਲ ਜੁੜੀਆਂ ਹੋਈਆਂ ਚੀਜ਼ਾਂ। ਮੈਂ ਬੇਨਤੀ ਕਰਾਂ ਕਿ ਪੁਰਾਤਨ ਸਮੇਂ ਜੋ ਪ੍ਰਮਾਣ ਅਰਜ਼ ਕਰਨ ਲੱਗਾ, ਬੇਟੀ ਵਾਸਤੇ ਘਰ ਲੱਭਣਾ, ਉਸ ਵਾਸਤੇ ਵਰ ਲੱਭਣਾ, ਤੇ ਜਦੋਂ ਬੇਟੀ ਵਾਸਤੇ ਘਰ ਲੱਭਿਆ ਜਾਂਦਾ ਸੀ, ਪੁਰਾਤਨ ਉਦਾਹਰਣ ਇੱਕ ਦੇ ਰਿਹਾ, ਉਸ ਵਕਤ ਬੇਟੀ ਨੂੰ ਪਤਾ ਨਹੀਂ, ਪਰ ਮਾਪਿਆਂ ਨੇ ਉਹਦੇ ਲਈ ਵਰ ਦੀ ਖੋਜ ਕਰ ਲਈ, ਉਹਨੂੰ ਘਰ ਨੂੰ ਲੱਭ ਲਿਆ। ਉਸ ਬੇਟੀ ਦੀਆਂ ਸਹੇਲੀਆਂ, ਉਹਨਾਂ ਨੂੰ ਪਤਾ ਲੱਗ ਜਾਂਦਾ ਉਹਦਾ ਨਾਮ ਕੀ ਹੈ, ਉਹਦਾ ਘਰ ਕਿੱਥੇ ਹੈ, ਉਹ ਕੰਮ ਕੀ ਕਰਦਾ। ਉਹਦੀਆਂ ਸਹੇਲੀਆਂ ਇਕੱਠੀਆਂ ਹੋ ਕੇ ਆਈਆਂ, ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਉਸ ਨਾਲ ਹੱਸਦੀਆਂ ਨੇ ਉਹਦੇ ਉਮਰ ਦੀਆਂ, ਉਹਨੂੰ ਮਜ਼ਾਕ ਕਰਕੇ ਕਹਿੰਦੀਆਂ ਨੇ ਤੇਰੇ ਪਤੀ ਦਾ ਨਾਮ ਇਹ ਵੇ, ਉਹ ਕੰਮ ਇਹ ਕਰਦਾ, ਉਹਦਾ ਪਿੰਡ, ਉਹਦਾ ਥਾਂ, ਗਰਾਂ ਇਹ ਵੇ। ਤੇ ਉਹ ਵੀ ਆਪਣੇ ਮਾਪਿਆਂ ਨਾਲ ਨਹੀਂ ਗੱਲ ਕਰੇਗੀ, ਆਪਣੀਆਂ ਸਹੇਲੀਆਂ ਨਾਲ ਖੜ ਖਿੜ ਕੇ ਹੱਸੇਗੀ, ਪਤੀ ਦੀਆਂ ਗੱਲਾਂ ਕਰੇਗੀ। ਮਹਾਰਾਜ ਕਹਿੰਦੇ ਨੇ ਓਨੀ ਦੇਰ ਤੱਕ ਹੱਸਦੀ ਹੈ ਜਿੰਨੀ ਦੇਰ ਤੱਕ ਪਿਆਰਾ ਪਤੀ ਘਰ ਨਹੀਂ ਆਇਆ। ਜਦੋਂ ਉਹ ਘਰ ਵਿੱਚ ਆ ਜਾਂਦਾ, ਸਹੇਲੀਆਂ ਦੇ ਚਿਹਰੇ ਤਾਂ ਨਗਨ ਨੇ, ਪਰ ਜਿਹਦਾ ਸਾਈਂ ਘਰ ਆਉਂਦਾ ਉਹ ਆਪਣੇ ਚਿਹਰੇ ਨੂੰ ਕੱਪੜੇ ਦੇ ਨਾਲ ਢੱਕ ਲੈਂਦੀ ਹੈ। ਬੇਨਤੀ ਸਮਝੋ ਇਹਦਾ ਭਾਵ ਕੀ ਹੈ। ਅਬ ਮੋਰੋ ਨਾਚਨੋ ਰਹੋ, ਜਿੰਨੀ ਦੇਰ ਤੱਕ ਪਤੀ ਨਹੀਂ ਆਇਆ ਓਨੀ ਦੇਰ ਤੱਕ ਉਹਦੀਆਂ ਗੱਲਾਂ ਨੇ, ਓਨੀ ਦੇਰ ਤੱਕ ਉਹ ਬੋਲ ਨੇ। ਜਦੋਂ ਉਹ ਘਰ ਵਿੱਚ ਆ ਜਾਏ, ਚਿਹਰਾ ਵੀ ਢੱਕਿਆ ਗਿਆ, ਬੋਲ ਵੀ ਖਤਮ ਹੋ ਗਏ, ਪਿਆਰਿਓ ਓਨੀ ਦੇਰ ਤੱਕ ਭਟਕਣਾ ਜਿੰਨੀ ਦੇਰ ਤੱਕ ਆਇਆ ਨਹੀਂ। ਜਦੋਂ ਉਹ ਸਾਈਂ ਘਰ ਵਿੱਚ ਆ ਜਾਏ ਤੇ ਅੰਦਰ ਦੀ ਭਟਕਣਾ ਵੀ ਮੁੱਕ ਜਾਂਦੀ ਹੈ। ਸਤਿਗੁਰੂ ਦਾ ਬਚਨ ਹੈ, ਕੁਵਾਰ ਕੰਨਿਆ ਜੈਸੇ ਸੰਗ ਸਖੇਰੀ, ਅਬ ਮੋਰੋ ਨਾਚਨੋ ਰਹੋ, ਤਾਂ ਕੋ ਧੋਕਾ ਕਾਂ ਵਿਆਪੈ ਜਾਂ ਕੋ ਓਟ ਤੁਹਾਰੀ। ਸਤਿਗੁਰੂ ਕਹਿੰਦੇ ਨੇ ਕੁਵਾਰ ਕੰਨਿਆ ਜੈਸੇ ਸੰਗ ਸਖੇਰੀ, ਪ੍ਰਿਯ ਬਚਨ ਉਪਹਾਸ ਕਹੋ, ਪਤੀ ਦੇ ਬਚਨ ਤੇ ਉਪਹਾਸ ਦਰ ਤੇ ਮਜ਼ਾਕ ਕਰ ਰਹੀ, ਹੱਸ ਰਹੀ ਹੈ। ਕੁਵਾਰ ਕੰਨਿਆ ਜੈਸੇ ਸੰਗ ਸਖੇਰੀ, ਪ੍ਰਿਯ ਬਚਨ ਉਪਹਾਸ ਕਹੋ, ਜੋ ਸੁਰਜਨ ਗ੍ਰਹਿ ਭੀਤਰ ਆਇਓ ਤੋ ਮੁਖ ਕਾਜ ਲਜੋ। ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਸੱਜਣ ਘਰ ਵਿੱਚ ਆ ਗਿਆ, ਉਦੋਂ ਸੱਚ ਇਹ ਵੇ ਸਾਰੀ ਭਟਕਣਾ ਚਲੀ ਗਈ, ਖਤਮ ਹੋ ਗਏ। ਦੂਸਰਾ ਪ੍ਰਮਾਣ ਸਤਿਗੁਰੂ ਨੇ ਦਿੱਤਾ, ਜਿੱਥੇ ਇੱਕ ਬੱਚੀ ਦੀ ਉਦਾਹਰਣ ਦਿੱਤੀ, ਉੱਥੇ ਮਹਾਰਾਜ ਜੀ ਦਾ ਅੰਮ੍ਰਿਤ ਬਚਨ ਹੈ ਕਿ ਸੋਨਾ ਕੁਠਾਲੀ ਵਿੱਚ ਪਾ ਕੇ ਸੇਕ ਲਾਇਆ ਜਾਂਦਾ। ਇਹ ਬੜੀ ਵਾਰੀ ਆਪ ਸੁਣਦੇ, ਪਰ ਜਿਉਂ ਜਿਉਂ ਸੋਨੇ ਨੂੰ ਸੇਕ ਲੱਗੇਗਾ ਤਿਉਂ ਤਿਉਂ ਕੁਠਾਲੀ ਦੇ ਵਿੱਚ ਉਹ ਦੌੜਦਾ, ਉਹ ਭਟਕਦਾ, ਉਹਦੇ ਤਿੜਕਣ ਦੀ ਆਵਾਜ਼ ਆਉਂਦੀ। ਉਹਦਾ ਕਾਰਨ ਜੇ ਪੁੱਛੋ ਕਿਉਂ, ਕਿਉਂਕਿ ਉਹਦੇ ਅੰਦਰ ਮੈਲਕ ਹੈ ਤੇ ਮੈਲੇ ਸੋਨੇ ਨੂੰ ਜਦੋਂ ਛੇਕ ਲੱਗੇਗਾ, ਚੇਤੇ ਰੱਖੋ, ਉਦੋਂ ਉਹ ਭਟਕੇਗਾ, ਉਦੋਂ ਤਿੜਕੇਗਾ। ਜਦੋਂ ਉਸ ਅਗਨ ਦੇ ਨਾਲ ਉਹਦਾ ਮੈਲ ਸੜ ਜਾਏ ਤੇ ਟਿਕਾਣ ਦੀ ਲੋੜ ਨਹੀਂ, ਆਪਣੇ ਆਪ ਹੀ ਟਿਕ ਜਾਂਦਾ। ਸੋਨੇ ਦੀ ਮੈਲ ਸੜ ਜਾਏ ਉਹਦੀ ਭਟਕਣਾ ਮੁੱਕ ਜਾਂਦੀ ਏ ਪਿਆਰਿਓ, ਮਨ ਦੀ ਮੈਲ ਮੁੱਕ ਜਾਏ ਤੇ ਇਹਦੀ ਭਟਕਣਾ ਮੁੱਕ ਜਾਂਦੀ। ਮੈਲੇ ਮਨ ਦੀ ਭਟਕਣਾ ਕੇ ਸਤਿਗੁਰੂ ਦੇ ਅੰਮ੍ਰਿਤ ਬਚਨ ਨੇ, ਜਿਉਂ ਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ, ਜਿਵੇਂ ਸੋਨਾ ਕੋਠਾਰੀ ਚ ਪਿਆ ਹੋਇਆ ਭਟਕਦਾ ਹੈ, ਜਿਉਂ ਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ, ਜਬ ਤੇ ਸ਼ੁੱਧ ਭੈ ਹੈ ਬਾਰੇ ਤਬ ਤੇ ਥਾਨ ਫਿਰੋ। ਉਹ ਟਿਕ ਗਿਆ ਜਿਹਦੇ ਅੰਦਰ ਨਿਰਮਲਤਾ ਹੀ ਆ ਗਈ। ਇੱਥੇ ਇੱਕ ਬੇਨਤੀ ਜਿਹੜੀ ਕਰਨ ਲੱਗਾ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਮੈਂ ਅਰਧ ਕੀਤੀ ਸੀ ਇਹ ਪੰਜੇ ਵਕਾਰ ਟਿਕਣ ਨਹੀਂ ਦਿੰਦੇ, ਪਰ ਜਦੋਂ ਸਤਿਗੁਰੂ ਦੀ ਬਖਸ਼ਿਸ਼ ਹੋ ਜਾਏ, ਮਾਲਕ ਦੀ ਕੀ ਓਟ ਲੈਂਦਾ, ਸੱਚ ਇਹ ਵੇਖੇ ਉਹਦੇ ਅੰਦਰ ਦੀ ਭਟਕਣਾ ਇਹ ਖਹਿੜਾ ਛੱਡ ਜਾਂਦੇ। ਇੱਕ ਗੁਰੂ ਗ੍ਰੰਥ ਸਾਹਿਬ ਚ ਅੰਮ੍ਰਿਤ ਬਚਨ ਕਹਿੰਦੇ ਨੇ, ਸਾਰਿਆਂ ਨੂੰ ਵਕਾਰ ਠੱਗਦੇ ਨੇ, ਪਰ ਜਿਹ ਸਾਈਂ ਦੀ ਓਟ ਲੈ ਲਈ, ਪਰਮਾਤਮਾ ਨੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਇਸ ਬੰਦਗੀ ਕਰਨ ਵਾਲੇ ਦੇ ਨੇੜੇ ਨਹੀਂ ਜਾਣ। ਉਨ ਕੋ ਖਸਮ ਕੀਨੀ ਠਾਕ ਹਾਰੇ, ਤਾਂ ਕੋ ਧੋਖਾ ਕਾਂ ਵਿਆਪੈ ਜਾਂ ਕੋ ਓਟ ਤੁਹਾਰੀ। ਉਨ ਕੋ ਖਸਮ ਕੀਨੀ ਠਾਕ ਹਾਰੇ, ਕਹਿਣ ਲੱਗੇ ਉਹਨੂੰ ਪਰਮਾਤਮਾ ਨੇ ਰੋਕ ਦਿੱਤਾ, ਦਾਸ ਸੰਗ ਤੇ ਮਾਰ ਵਿਦਾਰੇ, ਕਹਿਣ ਲੱਗੇ ਉਹਨਾਂ ਨੂੰ ਪਰਮਾਤਮਾ ਨੇ ਆਪਣੇ ਦਾਸ ਦੇ ਨੇੜੇ ਆਉਣ ਨਹੀਂ ਦਿੱਤਾ। ਇਉਂ ਕਹਿ ਲਵਾਂ ਕਿ ਜਿਨ੍ਹਾਂ ਉੱਪਰ ਪਰਮਾਤਮਾ ਦੀ ਦਇਆ ਹੋ ਜਾਏ ਉਹਨਾਂ ਨੂੰ ਇਹ ਵਕਾਰ ਠੱਗ ਨਹੀਂ ਸਕਦੇ। ਇਹ ਸੀ ਸਾਡੀਆਂ ਪਹਿਲੀਆਂ ਦੋ ਤੁਕਾਂ, ਹਰ ਬਿਸਰਤ ਸਦਾ ਖੁਵਾਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਅਗਲਾ ਬਚਨ ਹੈ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਖਾਰੀ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਇਸ ਤਰ੍ਹਾਂ ਹੈ ਜਿਵੇਂ ਇੱਕ ਸੱਪ ਦੀ ਉਮਰ ਹੋਵੇ। ਵੈਸੇ ਜਿਹੜਾ ਬਲਨਾ ਸ਼ਬਦ ਆਇਆ ਨਾ, ਇਹਦੇ ਕੋਸ਼ ਵਿੱਚ ਦੇਖੋ ਤੇ ਬਲਨਾ ਦਾ ਅਰਥ ਬਾਣੀ ਵਿੱਚ ਸੜਨਾ ਵੀ ਹੈ, ਬਲਨਾ ਦਾ ਅਰਥ ਬਲ ਵੀ ਹੈ, ਤੇ ਬਲਨਾ ਦਾ ਅਰਥ ਬਤੀਤ ਵੀ ਕਰਨਾ ਹੈ, ਕਿਉਂਕਿ ਕਈ ਵਾਰੀ ਇਹ ਸ਼ਬਦ ਵੱਖ ਵੱਖ ਰੂਪਾਂ ਚ ਆਇਆ। ਬਿਨ ਸਿਮਰਨ ਜੋ ਜੀਵਨ ਬਲਨਾ, ਬਲਨ ਦਾ ਅਰਥ ਹੈ ਬਤੀਤ ਕਰਨਾ। ਕਹਿੰਦੇ ਨੇ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਜ਼ਿੰਦਗੀ ਬਤੀਤ ਕਰਨਾ ਐਸੇ ਹੈ ਸਰਪ ਜੈਸੇ ਅਰਜਾਰੀ। ਅਰਜਾਰੀ ਦਾ ਅਰਥ ਕਰਾਂਗੇ ਆਰਬਲਾ ਉਮਰ। ਕਹਿੰਦੇ ਨੇ ਜਿਵੇਂ ਸੱਪ ਦੀ ਉਮਰ ਹੈ, ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਇੱਕ ਸੱਪ ਦੀ ਉਮਰ ਦੀ ਤਰ੍ਹਾਂ ਹੈ। ਹੁਣ ਸੱਪ ਦੀ ਉਮਰ ਜਿੰਨੀ ਮਰਜ਼ੀ ਲੰਮੀ ਹੋਵੇ, ਕਦੀ ਉਹ ਸ਼ਾਂਤੀ ਨਾਲ ਟੇਕ ਕੇ ਬੈਠ ਸਕਦਾ? ਜਿਹਦੇ ਅੰਦਰ ਜ਼ਹਿਰ ਹੈ, ਜਿੰਨੀ ਉਮਰ ਲੰਬੇਰੀ ਹੋਵੇਗੀ ਉਹਨਾਂ ਜ਼ਿਆਦਾ ਉਹਦਾ ਜ਼ਹਿਰ ਉਹਨੂੰ ਤੰਗ ਕਰੇਗਾ। ਤੇ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਭਾਵੇਂ ਬੰਦੇ ਦੀ ਉਮਰ ਕਈ ਯੁੱਗ ਵੀ ਹੋ ਜਾਏ, ਖਿਮਾ ਕਰਿਓ, ਯੁੱਗਾਂ ਦੀ ਉਮਰ ਲੈ ਕੇ ਵੀ ਬੰਦੇ ਦੇ ਅੰਦਰ ਦੀ ਤਪਸ਼ ਮਿਟਦੀ ਨਹੀਂ। ਸਿਮਰਨ ਤੋਂ ਬਿਨਾਂ ਜ਼ਿੰਦਗੀ ਦਾ ਕੋਈ ਅਸਰ ਨਹੀਂ। ਮੈਂ ਬਾਣੀ ਚੋਂ ਕੁਝ ਬੇਨਤੀਆਂ ਕਰਾਂਗਾ। ਪਹਿਲੀ ਤੋਕ ਅਸਾਂ ਲਈਏ ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ। ਸੱਚ ਇਹ ਵੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਅੰਗ, ਗੁਰੂ ਗ੍ਰੰਥ ਸਾਹਿਬ ਦਾ ਕੋਈ ਸ਼ਬਦ, ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਭਗਤ ਮਹਾਂਪੁਰਖ ਭੱਟ ਸਾਹਿਬਾਨ ਗੁਰਸਿੱਖ ਗੁਰੂ ਸਾਹਿਬਾਨ ਕੋਈ ਸ਼ਬਦ ਐਸਾ ਦਿਖਾਓ ਜਿਹਦੇ ਵਿੱਚ ਨਾਮ ਦਾ ਜ਼ਿਕਰ ਨਾ ਕੀਤਾ ਗਿਆ ਹੋਵੇ, ਸਿਮਰਨ ਦਾ ਜ਼ਿਕਰ ਨਾ ਕੀਤਾ ਗਿਆ ਹੋਵੇ। ਹੁਣ ਦੇਖੋ, ਜਪਣਾ ਤੇ ਸਿਮਰਨਾ ਦੋ ਚੀਜ਼ ਨੇ। ਇੱਥੇ ਵੈਸੇ ਸ਼ਬਦ ਵਰਤਿਆ ਬਿਨ ਸਿਮਰਨ। ਜਪਣ ਦਾ ਸੰਬੰਧ ਸਾਡੇ ਬੋਲ ਨਾਲ ਹੈ, ਸਿਮਰਨ ਦਾ ਸੰਬੰਧ ਸਾਡੇ ਅੰਦਰ ਦੀ ਚਿਤਵਨੀ ਨਾਲ ਹੈ। ਜਪ ਜਦੋਂ ਮੁਕੰਮਲ ਹੁੰਦਾ, ਇਹ ਸਾਰੀਆਂ ਗੱਲਾਂ ਨੇ ਪ੍ਰੈਕਟੀਕਲ ਕਮਾਉਣ ਵਾਲੀਆਂ, ਕੇਵਲ ਕਰਨ ਵਾਲੀਆਂ ਨਹੀਂ, ਜ਼ਬਾਨ ਤੋਂ ਬੋਲੀ ਜਾਣ। ਹੁਣ ਜਪਣ ਦਾ ਸੰਬੰਧ ਹੈ ਕਿ ਆਵਾਜ਼ ਸੁਣਾਈ ਦੇ, ਤੇ ਸਿਮਰਨ ਦਾ ਅਰਥ ਹੈ ਕਿ ਜਦੋਂ ਜਪ ਬੰਦ ਹੋ ਜਾਏ ਤੇ ਪਿਆਰੇ ਦੀ ਯਾਦ ਦਿਨ ਰਾਤ ਅੰਤਰ ਆਪਣੇ ਆਪ ਹੀ ਚੱਲਦੀ ਰਹੇ। ਇੱਥੇ ਥੋੜੀ ਜਿਹੀ ਬੇਨਤੀ ਮੈਂ ਕਰਾਂਗਾ ਕਿ ਜਪਨੇ ਇਸ ਕਰਕੇ ਕਿ ਸਿਮਰਨ ਬਣ ਜਾਏ। ਭਾਵੇਂ ਅਸੀਂ ਇਹ ਸ਼ਬਦ ਵਰਤਨੇ ਕਿ ਅਸੀਂ ਵਾਜੇ ਤੇ ਸਿਮਰਨ ਕਰ ਰਹੇ ਹਾਂ, ਸ਼ਬਦ ਮਾੜਾ ਨਹੀਂ, ਅਸੀਂ ਬੋਲ ਕੇ ਸਿਮਰਨ ਕਰਨੇ, ਵੈਸੇ ਸਿਮਰਨ ਦਰ ਤੇ ਯਾਦ ਮੈਂ ਬੇਨਤੀ ਕਰਾਂ ਕਿ ਗਾਇਆ ਜਾਂਦਾ ਜਪਿਆ ਜਾਂਦਾ ਤੇ ਗਾਇਆ ਹੋਇਆ ਜਪਿਆ ਜਦੋਂ ਤਲ ਹੀਲ ਧੁਰ ਅੰਤਰ ਚਲਾ ਜਾਂਦਾ ਉਦੋਂ ਗਾਉਣ ਤੇ ਜਪਣ ਦੀ ਲੋੜ ਨਹੀਂ ਰਹਿੰਦੀ, ਆਪਣੇ ਆਪ ਹੀ ਉਹ ਸਿਮਰਨ ਚਲੀ ਜਾਂਦਾ। ਹੁਣ ਇੱਥੇ ਇੱਕ ਹੋਰ ਬੇਨਤੀ ਕਰਾਂ, ਕਈ ਵਾਰੀ ਆਪਾਂ ਕਹਾਂਗੇ ਜੀ ਇਹ ਸਿਮਰਨ ਆਪਣੇ ਆਪ ਕਿਵੇਂ ਚੱਲਦਾ ਰਹਿੰਦਾ। ਕੋਈ ਇਨਸਾਨ ਐਸਾ ਨਹੀਂ ਜਿਹਦੇ ਅੰਦਰ ਪਰਮਾਤਮਾ ਨੇ ਸਿਮਰਨ ਨਹੀਂ ਟਿਕਾਇਆ। ਇਹ ਗੱਲ ਵੱਖਰੀ ਕਿ ਪ੍ਰਭੂ ਦੇ ਸਿਮਰਨ ਦੀ ਥਾਂ ਤੇ ਪਰਿਵਾਰ ਦਾ ਸਿਮਰਨ ਕਹਿ, ਨਾਮ ਦੇ ਸਿਮਰਨ ਦੀ ਥਾਂ ਤੇ ਕਾਮ ਦਾ ਸਿਮਰਨ ਕਹਿ, ਗੁਰੂ ਦੇ ਸਿਮਰਨ ਦੀ ਥਾਂ ਤੇ ਸੰਸਾਰ ਦੇ ਲੋਕਾਂ ਦਾ ਸਿਮਰਨ ਕਹਿ। ਕੋਈ ਇਨਸਾਨ ਐਸਾ ਨਹੀਂ ਜਿਹਦੇ ਅੰਦਰ ਸਿਮਰਨ ਨਹੀਂ। ਸਿਮਰਨ ਯਾਦ ਚੇਤਾ ਤਾਂ ਹਰ ਇੱਕ ਦੇ ਅੰਦਰ ਕਹਿ, ਪਰ ਫਰਕ ਇਹਨਾਂ ਉਸ ਸਿਮਰਨ ਵਿੱਚ ਰੱਬ ਨੂੰ ਲਿਆਂਦਾ ਹੈ ਕਿ ਉਸ ਸਿਮਰਨ ਵਿੱਚ ਸੰਸਾਰ ਨੂੰ ਲਿਆਂਦਾ। ਸਤਿਗੁਰੂ ਨੇ ਬਾਣੀ ਵਿੱਚ ਇਹ ਬਖਸ਼ਿਸ਼ ਕੀਤੀ ਕਿ ਸਾਡਾ ਸਰੀਰ ਦੇਖੋ ਅਸੀਂ ਜਪਣਾ ਇਸ ਕਰਕੇ ਵੀ ਅੰਦਰ ਸਿਮਰਨ ਬਣ ਜਾਏ। ਹਾਲਾਂਕਿ ਪੁਰਾਣੇ ਸ਼ਾਸਤਰਕਾਰ ਜਪ ਤਿੰਨ ਤਰ੍ਹਾਂ ਦਾ ਮੰਨਦੇ ਸਨ, ਵਾਚਕ, ਉਪਾਂਸ਼ੂ ਤੇ ਮਾਨਸਿਕ। ਵਾਚਕ ਜਪ ਦਾ ਅਰਥ ਹੁੰਦਾ ਬੋਲ ਕੇ ਜਪਣਾ, ਬੋਲ ਕੇ ਉਹਨੂੰ ਪੁਕਾਰਨਾ। ਹੁਣ ਇੱਥੇ ਮੈਂ ਇਸ ਮਸਲੇ ਨੈਗੇਟਿਵ ਚ ਨਹੀਂ ਜਾਣਾ ਕਿ ਦੇਖੋ ਜੀ ਜਪਣ ਦਾ ਲਾਭ ਕੀ ਹੈ। ਤੋਤਾ ਰਟਨ ਹੈ ਜੀ, ਜਿਵੇਂ ਸਾਡੀ ਸ਼ਬਦਾਵਲੀ ਬਣ ਗਈ ਅੱਜ, ਇਹ ਤੋਤਾ ਰਟਨ ਹੈ ਜੀ, ਇਹ ਤਾਂ ਮਕੈਨੀਕਲ ਰੈਪੀਟੇਸ਼ਨ ਹੈ ਜੀ, ਇਹ ਤਾਂ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਲਾਭ ਕੀ ਹੈ ਜੀ। ਮੈਂ ਇੱਕ ਬੇਨਤੀ ਕਰਾਂ, ਜੇ ਅੰਦਰ ਭਾਵਨਾ ਨਹੀਂ ਸਿੱਚ ਐਵੇ ਫਿਰ ਉਦੋਂ ਕੋਈ ਲਾਭ ਨਹੀਂ। ਹਰ ਹਰ ਕਰੇ ਨਿਤ ਕਪਟ ਕਮਾਵੇ, ਖਿਰਦਾ ਸ਼ੁੱਧ ਨਾ ਹੋਈ, ਫਿਰ ਲਾਭ ਤੇਰਾ ਕੀ ਬਣੇਗਾ। ਜੇ ਤੇਰੇ ਅੰਦਰ ਦੀ ਭਾਵਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੰਨਾ ਕੁ ਪੁਕਾਰ ਜਿੰਨੇ ਤੇਰੇ ਰੋਮ ਨੇ, ਇੱਕ ਇੱਕ ਰੋਮ ਦੀ ਜ਼ਬਾਨ ਬਣਾ ਕੇ ਪਰਮਾਤਮਾ ਨੂੰ ਪੁਕਾਰ। ਆਹ ਜਿਹੜੀ ਪੌੜੀ ਪੜ੍ਹਦੇ ਹਾਂ, ਇੱਕ ਦੂ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਐ, ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜੀਆਂ ਚੜੀਆ ਹੋਏ 21। ਪਿਆਰਿਓ ਇਹ ਕੀ ਇਹ ਸਾਰਾ ਜਪ? ਜੇ ਹੁਣ ਆਪਾਂ ਇਸ ਪੌੜੀ ਦੀ ਉਦਾਹਰਨ ਦੇ ਕੇ ਕਹੀਏ ਲਓ ਜੀ ਇੰਨਾ ਵੀ ਜਪ ਲਓ ਤੇ ਕੋਈ ਫਾਇਦਾ ਨਹੀਂ, ਉਹ ਮੈਂ ਕਹਿੰਦਾ ਜਿੰਨੇ ਸੱਚੀ ਮੁੱਚੀ ਜਿੰਨੇ ਨਹੀਂ ਜਪਿਆ ਉਹਨੂੰ ਕੋਈ ਫਾਇਦਾ ਨਹੀਂ। ਪਿਛਲੇ ਦਿਨ ਇੱਕ ਸੱਜਣ ਕਹਿ ਰਹੇ ਸਨ ਕਿ ਸਾਡੇ ਮਸਲੇ ਤਾਂ ਜੇ ਮੈਂ ਇਹਨੂੰ ਕੰਟਰੋਵਰਸੀ ਚ ਨੀ ਗੱਲ ਕਰਨ ਲੱਗਾ, ਅਸੀਂ ਸ਼ਬਦ ਦੀ ਬਾਣੀ ਦੀ ਗੱਲ ਕਰਾਂ, ਸਭ ਤੋਂ ਪੁੱਛਣੇ। ਇੱਕ ਸੱਜਣ ਇੰਗਲੈਂਡ ਗਏ, ਉਹਨਾਂ ਨੂੰ ਕਿਸੇ ਪੁੱਛਿਆ ਜੀ ਫਲਾਣੀ ਚੀਜ਼ ਕਿੱਥੋਂ ਤੱਕ ਹੈ, ਉਹਨੇ ਕਿਹਾ ਲੜਨ ਵਾਲੀ ਪੁੱਛਣੀ ਆ ਕਿ ਪੜ੍ਹਨ ਵਾਲੀ ਪੁੱਛਣੀ। ਗੱਲ ਧਿਆਨ ਨਾਲ ਸੁਣੀ, ਉਹ ਕਹਿੰਦਾ ਲੜਨ ਵਾਲੀ ਪੁੱਛਣੀ ਆ ਕਿ ਪੜ੍ਹਨ ਵਾਲੀ ਪੁੱਛਣੀ। ਉਹ ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦਾ ਮੇਰੇ ਤੋਂ ਪਹਿਲਾਂ ਵੀ ਤੂੰ ਕਈਆਂ ਨੂੰ ਇਹ ਸਵਾਲ ਕੀਤਾ ਹੋਣਾ, ਤੂੰ ਜੇ ਸਿੰਘ ਪਛਾਣੇ ਨੇ ਤੇ ਮੈਂ ਹੋਰ ਤਰ੍ਹਾਂ ਬੋਲਣਾ, ਤੇ ਜੇਕਰ ਤੂੰ ਕੁਝ ਸਿੱਖਣਾ ਚਾਹੁੰਦਾ ਮੈਂ ਹੋਰ ਢੰਗ ਨਾਲ ਬੋਲ ਦੇਣਾ। ਮੈਂ ਕਈ ਵਾਰੀ ਸੋਚਣਾ ਕਿ ਅਜੇ ਤੱਕ ਸਾਡਾ ਅੰਦਰ ਇਹ ਹੀ ਨਹੀਂ ਮੰਨ ਰਿਹਾ ਸਿਮਰਨ ਜਪ ਬੰਦਗੀ ਕੀ ਹੈ, ਤੇ ਪਿਆਰਿਓ ਅਸੀਂ ਚੱਲਾਂਗੇ ਕਿੱਦਣ, ਕਿੱਦਣ ਸਾਡੀ ਤਿਆਰੀ ਹੋਵੇਗੀ। ਮੈਂ ਬੇਨਤੀ ਕਰਾਂ, ਜੇ ਅੰਦਰ ਕਪਟ ਹੈ ਫਿਰ ਚੇਤੇ ਰੱਖੋ ਕੋਈ ਗੱਲ ਨਹੀਂ ਬਣ ਰਹੀ, ਤੇ ਜੇ ਅੰਦਰ ਭਾਵਨਾ ਹੈ ਤੇ ਫਿਰ ਮਨ ਕਹਿੰਦਾ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੈ ਪੁਕਾਰ। ਬੇਨਤੀ ਜਿਹੜੀ ਕਰ ਲੱਗਾ, ਪਹਿਲਾ ਹੈ ਜਪ ਵਾਚਕ। ਵਾਚਕ ਦਾ ਅਰਥ ਹੈ ਕਿ ਜ਼ਬਾਨ ਤੋਂ ਬੋਲਣਾ ਤੇ ਕੰਨ ਉਹਨੂੰ ਸੁਣ। ਜਦੋਂ ਅਸੀਂ ਬੋਲ ਕੇ ਨੂੰ ਸੁਣਾਂਗੇ, ਇਹ ਵਾਚਕ ਜਿਹੜਾ ਜਪ ਹੈ ਇੱਕ ਦਿਨ ਉਪਾਂਸ਼ੂ ਬਣ ਜਾਏਗਾ। ਮੈਂ ਪੁਰਾਤਨ ਸ਼ਾਸਤਰ ਦਾ ਇੱਕ ਪ੍ਰਮਾਣ ਲਿਆ, ਵੈਸੇ ਤਾਂ ਬਾਣੀ ਸਭ ਕੁਝ। ਉਪਾਂਸ਼ੂ ਦਾ ਅਰਥ ਹੈ ਜਦੋਂ ਬੋਲ ਨਾ ਨਿਕਲੇ ਸਿਰਫ ਗਲੇ ਵਿੱਚ ਉਹ ਸ਼ਬਦ ਚੱਲਦਾ ਹੋਵੇ, ਤੇ ਮਾਨਸਿਕ ਦਾ ਅਰਥ ਹੈ ਕਿ ਜਦੋਂ ਗਲੇ ਵਿੱਚੋਂ ਵੀ ਜ਼ਬਾਨ ਤੋਂ ਵੀ ਸਿਰਫ ਮਾਨਸਿਕ ਤੌਰ ਤੇ ਅੰਦਰ ਫੁਰਨੇ ਖਿਆਲ ਦੇ ਰੂਪ ਵਿੱਚ ਚਿੰਤਨ ਚੱਲਦਾ ਹੋਵੇ, ਸਿਮਰਨ ਚੱਲਦਾ ਹੋਵੇ। ਹੁਣ ਸਤਿਗੁਰੂ ਕੀ ਅੰਮ੍ਰਿਤ ਬਾਣੀ 'ਚ ਸਿਮਰਨ ਬਾਰੇ ਬਹੁਤ ਕੁਝ ਮਹਾਰਾਜ ਜੀ ਨੇ ਕਿਹਾ, ਪਰ ਇੱਥੇ ਮੈਂ ਅਰਜ਼ ਕਰਾਂ ਜਿਸ ਬੰਦੇ ਕੋਲ ਸਿਮਰਨ ਨਹੀਂ ਉਹਦੀ ਜ਼ਿੰਦਗੀ ਬਿਲਕੁਲ ਵਿਅਰਥ ਹੈ। ਮਹਾਰਾਜ ਕਿਵੇਂ ਵਿਅਰਥ? ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹਿ ਖੋ ਸੋਚਾ, ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਘ ਬਿਨਾ ਜਿਉ ਖੇਤੀ ਜਾਏ। ਪਿਆਰਿਓ ਸਿਮਰਨ ਤੋਂ ਬਿਨਾ, ਪਿਆਰੇ ਦੀ ਯਾਦ ਤੋਂ ਬਿਨਾ, ਕਹਿਣ ਲੱਗੇ ਬੰਦੇ ਦੀ ਜ਼ਿੰਦਗੀ ਇਸ ਤਰ੍ਹਾਂ कि जिमें जमीन विच बीज भी कीमती पाया होवे, धरती भी जरखेज होवे, जे बारिश ना पवे, जे कणिया ना पैन, पानी तो बिना खेती सुक जांदी है, तेरे कोल धन भी होवे, घर भी होवे, तेरे कोल प्रभुता भी होवे, जे सिमरन वाला नीर कोई नहीं ते तेरा अंदर भी खेती दी तरह सुक जाए। बिन सिमरन दिन रहन बृथा बिहाए, मेघ बिना ज्यों खेती जाए, गोविंद भजन बिन बृथे सब काम, ज्यों किरपन के निरार्थ दाम। जिमें कसू कंजूस बंदे दे पैसे कदी काम नहीं आए, सच एवे के परमात्मा दे सिमरन तो बिने बंदे दा अंदर किसे काम नहीं। सतगुरु दे बचन ने के नाम बिना जो पैर है खाए, जो पूकर जूठन में पाए, नाम बिना जेता व्यवहार, जो मृतक मिथ्या श्रृंगार, नाम तो बिना सतगुरु कहते किसे अर्थ नहीं। बिन सिमरन जो जीवन बलना, परमात्मा दे सिमरन तो बिना जेड़ी जिंदगी बतीत करनी है, थे जीवन दा अर्थ करांगे जिंदगी उम्र। सर्प जैसे अरजारी, सप दी उम्र दी तरह लम्मी उम्र हो गई, पर प्यारियो जहर ता अदे भी नहीं छड़िया। अगले बचन ने के नव खंडन को राज कमावे, अंत चले गोहारी। ऐस तुक ते नव खंडन दा अर्थ धरती दे एक एक टुकड़े ते जिथो तक जमीन है बंदे ने राज पा कमाया है, कि सिमरन तो बिना जिंदगी दी बाजी जित के जाएगा। नौ खंड धरती ते इंसान राज करे जे परमात्मा दा सिमरन नहीं, प्यारे सब कुछ धन पदार्थ होने दे बावजूद भी बाजी हार जाएगा। थोड़ा जा आओ सी गुरु ग्रंथ साहिब चो देखांगे कि राज पाक ऐश्वर्य धन पदार्थ ठीक है, संसार विच इन्हां दी बड़ी चमक दमक, इन्हां दी बड़ी वड्डी अपनी थां है, कि परमात्मा दी दरगाह विच इन्हां दी थां है। दास ने पिछले दिन मंजी साहिब अर्ज कीती सी कि तीन चीजा चार, सच्ची गल जे एक झोंपड़ी वाला भी यह ख्वाहिश रखता है, ते एक राज गद्दी ते बैठा होया राज कमाण वाला बंदा उहदे अंदर भी यह ख्वाहिश यह इच्छा है। पहली गल तां इह इंसान चाहता है कि मेरी उम्र ना छेती खत्म होवे, हर बंदा चाहता है मैं बहुत लंबा समा जीवां। ते मैं उत्थे एक बेनती कीती सी, साडे घर बच्चा जन्म लैंदा है वधाई दे नाल मौत दा भय पैदा हो जांदा है। बेटी बेटा कोई जन्म ले जेड़ा रिश्तेदार देखण हुंदा है ते एक गल कहिंदा इस बच्चे दी परमात्मा उम्र लम्मी करे, पर कदी किसे नहीं पुछिया अजे ता एक घंटे जन्म होया नव शिशु अजे जम्मिया है, तू उम्र लम्मी दी गल कर रहे हैं, शुरुआत होई। दरअसल इस असीस विच एक गल लुकी है कि जेड़ा इस घर विच जम्मिया छेती मर ना जाए। इनडायरेक्टली तो यही है ना कि मरे ना। महाराज कहिंदे ने मान लो एक बंदा कहिंदा मेरी उम्र लम्मी होवे, ए इच्छा है बंदे दी। हां ए गल वखरी भगती करन वाले दी कोई इच्छा नहीं, वो कहिंदा मालक जिवें तू रखे जिथे तू रखे। आ बाला प्रीतम जी दा पुरब आपां मनाण जा रहे हां, मैं सोचदा सां कि संसारी उम्र किन्नी कु है। 1656 दा आगमन है, 1661 नूं गुरता गद्दी ते विराजमान हुंदे ने, 1664 नूं मेरे बाला प्रीतम जी पियाना कर जांदे। 1656 तो लैके 1664 तक दा, पर प्यारियो ये 8 साल दी आरबला करीब मैं शब्द वरतने, इस 8 साल दी आरबला उन्हां दी करनी कमाणी सदियां लंघ चुकियां ने। पता नहीं किन्ने कु लोक सदी पर उम्र भोग के चले गए, उन्हां दा नामो निशान उन्हां दे परिवार नूं चेते भुल गए, पर जिन्ने गुरु नानक साहिब दी जोत दे वारस बन के शरीरक तौर ते 8 साल दी जिंदगी बतीत कीती, चेते रखो जिन्नी देर तक संसार रहेगा उन्हां 8 सालां दी कीती करनी कमाणी नूं पूरा सिख जगत नमस्कार ही करदा रहे। आम बंदा चाहुंदा है मेरी उम्र बहुत लंबी होवे। दूजी गल बंदे दे अंदर भुख हुंदी है कि मेरे कोल 4 पैसे होने। हर बंदा चाहुंदा है कि मेरे कोल धन दौलत होवे। याद रखियो अज तक रजिया कोई नहीं, जे जदों की रजिया। शेख सादी ने गुलस्तां विच गल कही सी, वह कहिंदा तेरियां अखां दी खवश ना ता रूप नूं देख के रजनी है, ना धन नूं देख के रजनी है, ना तन नूं देख के रजनी है, तेरियां अखां नूं सबर सिर्फ रज मिल सकता है दो चीजा नाल, जां तां इहनू सबर रजा सकता है ते जां इहनू कबर दी मिट्टी खामोश कर सकती, जां कबर जां सबर। मैं बेनती करा, पहली भुख हुंदी है उम्र लंबी होवे, दूजी भुख हुंदी है कि मेरे कोल चार पैसे होण। बेनती करा जदों बंदे कोल पैसा हुंदा है ते तीजी खाज इहनू खुरक नवी शुरू हुंदी है कि मैं नेता बना। जे मेरे कोल पैसे ने मैनू लोग नहीं जानते ते चेते रखियो, हुण तां मैं बेनती करा कोई गल लुकी छपी नहीं, आ फलैक्सां बड़ियां सस्तियां हो गईयां, जिन्हों कोई नहीं जानता वही 500-600 की कढ़ा के लाइटा उत्ते ला दिंदा, चलो घट्टो घट जेड़े गड्डी रोकणगे लाल बत्ती ते देखणगे ते सही है बंदा इस शहर च रहिंदा। एक अंदर दी भुख ही है ना, लोग मैनू जानन। सच एवे जिन्नी देर तक तू लोकां नू दसना चाहना मैनू जानो, उन्नी देर तक खुद अपने आप नू जान लैंदा ते जुगो जुग अटल हो सकदा जे अपने आप नू जान। दूजी भुख हुंदी है मेरे कोल पैसे ने लोग मैनू जानन। जदों नेतागिरी आ जांदी है बंदा कुछ चीज हासिल करदा है, चौथी भुख पैदा हुंदी है मेरे बर खिलाफ कोई ना बोले, मेरा विरोधी कोई ना होवे। सच एवे विरोध करन वालियां दी जबान बंद कीती जांदी। बाबा नानक ने जेड़ी गल कही मैं अपने कोलो नहीं कह रहा, कहिंदे तेरी उम्र 40 जोग हो जाए, धरती दे 9 खंड, हर एक थां ते तेरा राज भाग होवे, नवा खंडा विच हर एक बंदा तेनू जानदा होवे, कमाल दी गल कि तेरी पिठ पिछे भी लोग तेरियां सिफतां करन, इन्नी उम्र लैके राज भाग ते सिफतां लैके, जे तेरे अंदर परमात्मा दा सिमरन नहीं तेरे घर विच ओदी कीमत एक कीड़े दे बराबर पैनी इस तो ज्यादा नहीं। सतगुरु दे अमृत बचन ने जे जुग चारे आर जा होर दसूनी कोई, नवा खंडा विच जानी है सतगुरु दा असी अमृत बचन पढ़ने हैं, नव खंडन को राज कमावे, जे जुग चारे आर जा होर दसूनी कोय, नवा खंडा भी जानी है नाल चला सब कोय, चंगा नाओ रखाए कह जस कीरत जगले, जे तिस नजर ना आवी ता वात ना पुछे के, जे ओदी नजर च नहीं आए। जैतसरी की वार पढ़ने सतगुरु दे दो श्लोक ते एक पौड़ी, नव खंडन को राज कमावे, बसंत स्वर्ग लोक है जित ते पृथ्वी नव खंडन है, नव खंडन को राज कमावे। जे बंदा बसंत स्वर्ग लोक है, स्वर्ग लोक वर्गे सुखां विच वसदा होवे, बसंत स्वर्ग लोक है जित ते पृथ्वी नव खंडन है, बिसरंत हर गोपाल लै बिन सिमरन, बिसरंत हर गोपाल लै नानक ते प्राणी उद्यान भरमन, कौतक कोड़ तमाशियां चेतना आवश नाओ, नानक कोड़ी नरक बराबरे उजर सोई थां। अगली बेनती पौड़ी, मां भ्यान उद्यान नगर कर मानिया, नव खंडन को राज कमावे अंत चले गोखारी। पौड़ी मां भ्यान उद्यान नगर कर मानिया, झूठ समगरी पेक सच कर जानिया, काम क्रोध अहंकार फिरे दीवानिया, सिर ज लगा डम जम डंड ता पुछतानिया, बिन पूरे गुरुदेव फिरे शैतानिया। नौ खंड राज जो असी तवारीख च पढ़िया, ज्ञानी ज्ञान सिंह उन्हां दा गुर प्रताप सूरज ग्रंथ ते होर पुरातन जेड़े विद्वान इतिहासकार सन, वो सारे एक गल कहिंदे ने कि बाला प्रीतम जदों इस धरती ते आए, क्योंकि कल हजूर दा आगमन दिवस आगमन पूर्व गुरपुरब है, ते अज मैं इस शब्द नाल मिलदी जुलदी बेनती करनी चाहना कि देखो हजूर इस धरती ते आए, तुसी बंगला साहब नमस्कारा कर दे। मैं कई बारी सोचना कि जदों दिल्ली दे विच उस वक्त कि कल्ला राजा जय सिंह दे बंगला सी, जिन्ने भी राजे सन रजवाड़े सन उन्हां दी तकरीबन नेड़े रहण वालियां दी रहायश इस दिल्ली दी धरती ते सी, जिवें अज वक् वक् राजां दे राज भवन ने, राजयां दे अपने बंगले सन, राजे किसे होर दे बंगले विच इन्नी चहल पहल किते देखी, किसे होर दे बंगले विच कोई 24 घंटे तुसी नमस्कारा करदा देखिया। बंगले तां दिल्ली विच बहुत सन, चेते रखियो राजयां दी बंगले दी गल छड्डो, इत्थे ते बादशाह दा महल, मैं रात भी अर्ज कीती लाल किले नूं वी खोल के साल विच इक वारी उत्थे जाके अपने वालों अपनी स्वतंत्रता का प्रतीक झंडा झुलाया जाता है, नमस्कार उथे भी कोई नहीं दे करता। पर एक यह बंगला सी कि जिदे विच बाला प्रीतम दे चरण पै गए। सच एवे बाकी रजवाड़िया दे बंगले दा नामो निशान नहीं, पर जिथे गुरु हर कृष्ण साहब की कृपा वरती वह बंगला नहीं रहा, वह बंगला साहिब बन गया। फिर कला बंगला साहिब ही नहीं, दुखा नू कटन वाली थां। मैं अर्ज करा विश्वास बड़ी वड्डी चीज। मैं कल वैसे बेनती करनी है, ताई मैं शब्द तीन दिन विचार चला दी कि गुरु हर कृष्ण साहब नू देखन नाल दुख दूर हुंदे। गुरुदेव इत्थे आउंदे ने, जो असी पढ़िया कि औरंगजेब बादशाह हजूर दे दीदार करने चाहता है। मैं सिर्फ अर्ज कर रहा तुक तो दूर नहीं जाना, नव खंडन को राज कमावे अंत चले गोखारी। ओ बादशाह इस देश दा हजूर दे दर्शन करने चाहता है, पर पिता गुरु दा हुक्म सी नै मलेश को दर्शन देख। धन गुरु हर कृष्ण साहब ओदे शहजादे नू मिलदे ने, पर गुरु हर कृष्ण साहब औरंगजेब नू मिलदे नहीं। कुछ घड़िया दरवाजे अगे खलोता रहिंदा है, देखो अंदर दी निडरता। केवल बाहर दा तन आकार जा आरबला नहीं, अंदर ता जोत बाबे नानक वाली है। ओ बाहर खलोंदा है, हजूर दीदार नहीं बख्शते। ओ फिर कहिंदा है कि मेरे बारे कोई बचन, मेरे बारे कोई शब्द, मेरे बारे उन्हां दा कोई ख्याल। ते तन गुरु हर कृष्ण साहब बाला प्रीतम अज दे शब्द नाल ढुकदा होया प्रमाण सी, कहन लगे बस मेरे बाबे दा गुरु बाबे दा ए सलोक सुना दियो, बस एदी समझ पै जाए ते शायद जिंदगी दा कुछ पता लग सके। ओदे विच वी ए सिमरन तो बिना कहन लगे हजूर दा पवित्र बचन है, क्या खादा है क्या पैदा है होए, जामा नाही सच्चा सोए, बिन सिमरन जो जीवन बलना नव खंडन को राज कुमावे। ठीक है तू कई तरह दे पकवान खा ले, बड़े कीमती बस्तर तन उते तू ओढ़ ले क्योंकि तू राजा है। क्या खादा है क्या पैदा होए, जामा नाही सच्चा सोए, क्या मेवा क्या घ्यो गुड़ मिठा, क्या मैदा क्या मांस, क्या कपड़ क्या से सुखाली, कीजे भोग बिलास। तू मेवे खा तू घ्यो खा तू गुड़ खा तू मांस खा, तेरे कोल कीमती बस्तर खोन, तेरे कोल राज पाक है, हुसन दियां परियां औरतां तू ओना नाल पावे रंग रलियां मान दाखों। देखो शब्द दे अर्थ ही उनके, क्या खादा क्या पैदा होए, जाम नाही सच्चा सोए, क्या मेवा क्या घ्यो गुड़ मिठा, क्या मैदा क्या मांस, क्या कपड़ क्या सेज सुखाली, कीजें भोग बिलास, क्या लश्कर क्या नेब खवासी, आवे महली वास, नानक सच्चे नाम बिन सबे टोल विनाश, बिन सिमरन जो जीवन बलना सर्प जैसे अरजारी, नव खंडन को राज कमावे अंत चले गो खारी। असी दशमेश पिता धन गुरु गोबिंद सिंह सच्चे पातशाह उन्हों दे अमृत बोल पढ़ने खां। मैं तीन क प्रमाण सतगुरु की पवित्र बाणी चो देने चाहना। एक तो रोज असी नितनेम करने हैं, पर इस तुक दे विचार तो बाहर निकल के सवैया विचो एक सवैया, अकाल उस्ताद दा एक कबित, ते जफरनामे विचो दो शेर, नव खंडन को राज कमावे अंत चले गोखारी। मैं रात कर्ज करके आया, मैं वो शब्द दोहरान लगा। कोई भी चीज सिख कोल होवे एदियां बाहां च ताकत होवे, एदे कोल धन दी ताकत होवे, इस कोल शरीर दा सुहापन ते मानसिक सियाणप होवे, एदे कोल जमीन भोए पांडा होवे, हर चीज एदियां बाहां विच बल होवे, पर याद रखियो जिस थां ते जिस चीज नू प्राप्त करके गुरु दी याद विसर जाए ओ जिन्ना मर्जी चंगा होवे पर गुरु नू भुलाण तो बाद ओ चीज स्वीकार नहीं। मैं बेनती करा नव खंडन को राज कमावे अंत चले गोखारी। इना राज भाग ते बंदा हार के चला गया। सतगुरु दा सवैया है जीत फिरे सब देश दिशान को, नव खंडन को राज कमावे, जीत फिरे सब देश दिशान को, बाजत ढोल मृदंग नगारे, तुरदे ते अगे अगे नगारे वजदे ने, मृदंग वजदे ढोल वजदे, जीत फिरे सब देश निशान को, बाजत ढोल मृदंग नगारे, गुंजत गूढ़ गजान के सुंदर, हिंस तैख है राज खजारे, भूत भविख भवान के पूपत, कौन गने नी जात बिचारे, श्रीपत श्री भगवान भजे बिन अंत को अंत के, धाम सदारे नव खंडन को राज कुमावे। सतगुरु दा अकाल उस तत विच कवित है, जोगी जति ब्रह्मचारी, बड़े बड़े छत्र धारी, छत्रगी की छाया कई कोस लो चलत है। अर्थां दी ज्यादा मेरा ख्याल लोड़ नहीं, बड़े स्पष्ट जे शब्द। जोगी जति ब्रह्मचारी, बड़े बड़े छत्र धारी, छत्रगी की छाया कई कोस लो चलत है। बड़े बड़े राजन के दावत फिरत देश, बड़े बड़े भूपन के द्रप को दलत है। मान से महीप ओ दलीप के से शत्रतारी, बड़ो अब मान पोज दंड को करत के। दारा से दलीसर, दर्योधन से मान तारी, भोग भोग भूम अंत भूम में मिलत के। यूं कह लवा हार के बंदा किवें जांद। गुरु साहब कलगी तरदा एक अमृत बोल के कहन लगे, जे बंदे कुल सिमरन कह ना बार दा ऐश्वर्ज नहीं ते तां भी सुखी के। ना साजो ना बाजो ना फौजो ना फर्श, ओदे कुल सांज बाज घोड़े कुछ नहीं, पर ओ जमीन ते बैठा ओदे अंदर रब दी याद है। ना साजो ना बाजो ना फौजो ना फर्श, खुदावंद बख्शंद है ऐश अर्श। एक मैं शेर होर सांझा करांगा। सतगुरु कहंदे ने औरंगजेब मेरी बेनती है, राज भाग माड़ी गल नहीं, पर ऐसो राज ना किता काज जित हर बिछड़ा है। जिसन प्राप्त करके साई भुल जाए। हजूर कहंदे ने जदो तू उठने ते अपनिया फौजा की गिनती करने, अपने मुरबे मील जितना राज ओदी गिनती करने, सच एवे के तेरी नजर केवल जर उते ते लश्कर ते है, ते मैं अपना सब कुछ वार के भी नजर केवल परमात्मा दे शुकर ते रखी है। सतगुरु का एक पवित्र शेर है, तुरा गर नजर खस्त लश्कर वा जर, तेरी नजर केवल लश्कर ते जर ते, ते मेरी नजर केवल रब दे शुकर ते। तुरा कर नजर हस्त लश्कर वाजर के, मारा निगाह अस्त यजदा शुकर, मेरी नजर केवल रब दा शुकराना है। मैं बेनती जड़ी कर लगा गुरमुखो, जे सारी धरती दा भी राज ले लिए ते की बंदा जिंदगी दी बाजी जित के जाएगा। इथे पता नहीं किन्ने कु होए किन्ने कु चले गए। बाबा फरीद साहब ने ता मैं दो कोना दे बेनती कह के समाप्ति कर देना बचन कह के, वो कहने जिमी पूछा है असमान, फरीदा खेवट किन गए, किथे चले गए राजे महाराजे वड्डे नौ खंड धरती ते राज कमान वाले। जिमी पूछा है असमान, फरीदा खेवट किन गए, जालन गोरा नाल उलामे जी सहे। हुण जदों बादशाह घरों निकलदा सी किवें खार के जांदा बंदा नाम तो बिना। गुरु ग्रंथ साहिब दा वचन है, बादशाह ने निकलना ते सिपाही सारे रस्ते च लगे ने। अजकल भी देखने उदो अगे नगारे वजदे सन, तूतियां वजदियां सन, ते आवाज दे के कहिंदे सन बादशाह पधार रहे हैं। अज कूटर वजदे ने, चेते रखो कल ओही है बादशाह तुरदा, अगे ढोल वजदे नगारे वजदे ने तूतियां वजदियां ने। जदों ओ उतरदा उहदे सिर ते सोने दे छतर ने, बाबा फरीद कहिंदा देखो बंदगी तो बिना जिदे सिर ते छतर चुलदे सन, जिदे नगारे वजदे सन, जिदे ना ते कवि कवितावां पढ़दे सन, अज जमीन विच जदों दफना के आए, मैं कबर कोलो पुछना पिया ए यतीम बंदा केड़ा छड गए, अज ते इहदा कोई नाम भी नहीं लै लिया। सतगुरु दे बचन ने पास दमामे छत सिर, भेरी सडो रड जाए सुते जीरान में, नव खंडन को राज कमावे अंत चले गोखारी। पास दमामे छत सिर, भेरी सडो रड जाए सुते जीरान में, थिए अतीमा गड। इनू शाह मुहम्मद ने इस तरह लिखिया, मैं समाप्ति इहदे नाल करना। कहन लगा ए जग है सराय मुसाफरां दी, इत्थे जोर वाले कई आए गए, बड़िया ने जोर अजमाइश कीती। ए जग है सराय मुसाफरां दी, इत्थे जोर वाले कई आए गए, शहदाद फरून नरमो नबरूत जहे, दावे बन खुदाए कहाए गए, अकबर शाह जय विच दिल्ली, वेर फेरी वांग बन जा रहे पाए गए, शाह मुहम्मदा रहेगा रब सच्चा वाजे कूड़ दे कई बजाए। प्यारे ओ झूठ किन्ना कु कठा कर लांगे। आखिर राज भाग होवे जे रब दी याद विसर जाए, ते चेते रखियो फर्क इना जे ਰਾਜੇ ਨੂੰ ਲੋਕੀ ਕੀਮਤੀ ਚਲੋਈਆਂ ਪਾ ਦਿੰਦੇ ਨੇ, ਸਾਦੇ ਬੰਦੇ ਨੂੰ ਚਿੱਟੇ ਕੱਪੜੇ ਚ ਲਪੇਟ ਦਿੰਦੇ ਨੇ, ਰਾਜੇ ਨੂੰ ਚੰਦਨ ਨਾਲ ਫੂਕ ਦੇਣਗੇ, ਆਮ ਬੰਦਾ ਕਿੱਕਰ ਦੀਆਂ ਲੱਕੜਾਂ ਨਾਲ ਫੂਕਿਆ ਜਾਏਗਾ, ਪਰ ਕੋਲੇ ਦੋਨਾਂ ਦੇ ਬਣ ਜਾਣੇ ਨੇ। ਚੰਦਨ ਵਾਲੇ ਨੇ ਵੀ ਖਾਕ ਬਣਨਾ ਤੇ ਕਿੱਕਰ ਦੀਆਂ ਲੱਕੜਾਂ ਵਾਲੇ ਨੇ ਵੀ ਖਾਕ ਬਣਨਾ। ਪਰ ਇੱਕ ਗੱਲ ਬੇਨਤੀ ਕਰਾਂ, ਰਾਜ ਭਾਗ ਕਮਾਉਣ ਵਾਲਾ ਮਰ ਜਾਏ ਤਾਂ ਮਿੱਟੀ ਦੀ ਤੇਰੀ ਕਹਿ, ਪਰ ਬੰਦਗੀ ਕਰਨ ਵਾਲਾ ਸਰੀਰਕ ਤੌਰ ਤੇ ਚਲਾ ਜਾਏ, ਜਿੱਥੇ ਉਹਦੇ ਸਰੀਰ ਦੇ ਚਰਨ ਵੀ ਪੈ ਜਾਣ, ਲੋਕੀ ਉੱਥੋਂ ਦੀ ਮਿੱਟੀ ਆਪਣੇ ਮੱਥੇ ਤੇ ਲਾਉਂਦੇ। ਸਿਰਫ ਆ ਹੀ ਫਰਕ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ, ਕਿਰਪਾ ਕਰਨ, ਅਸੀਂ ਸਿਮਰਨ ਵਾਲੇ ਪਾਸੇ ਤੁਰੀਏ, ਬੰਦਗੀ ਵਾਲੇ ਪਾਸੇ ਤੁਰੀਏ। ਮੈਂ ਅਰਜ਼ ਕੀਤੀ ਸੀ ਕਿ ਇਹ ਪ੍ਰੈਕਟੀਕਲ ਹੈ ਸਾਰੀ ਸਿੱਖੀ, ਇਹ ਗੱਲਾਂ ਗਲੋੜੀਆਂ ਦੀ ਨਹੀਂ ਜੇ। ਇੱਕ ਫਿਰੈ ਘਨੇਰੇ ਕਰੈ ਗੱਲਾਂ ਗੱਲੀ, ਕਿਨਾ ਨਾ ਪਾਇਆ ਗੱਲੀ ਖਾਉ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਮੈਂ ਇੱਕ ਦਿਨ ਕਿਹਾ ਸੀ, ਕਥਾ ਕਰਨ ਵਾਲੇ ਬਹਿਸ ਰਹੇ ਸਨ ਰੱਬ ਨੇੜੇ, ਦੂਜਾ ਕਹਿ ਰਿਹਾ ਸੀ ਦੂਰ। ਕਵੀ ਬਾਬੇ ਨਾਮਦੇਵ ਨੇ ਕਿਹਾ, ਉਹ ਕਿਉਂ ਲੜਦੇ ਪਏ? ਉਹ ਕਹਿੰਦਾ ਮੈਂ ਸਿੱਧ ਕਰਨਾ ਰੱਬ ਨੇੜੇ, ਦੂਜਾ ਕਹਿੰਦਾ ਦੂਰ। ਉਹ ਕਹਿੰਦਾ ਤੁਹਾਨੂੰ ਦੋਨਾਂ ਨੂੰ ਪਤਾ ਨਹੀਂ, ਦਰਅਸਲ ਤੁਸੀਂ ਬੈਸਮ ਵੈਸੇ ਚ ਪੈ ਗਏ ਹੋ, ਤੁਸੀਂ ਗਿਆਨ ਨਾਲ ਪਾਣੀ ਦੀ ਮੱਛੀ ਖਜੂਰ ਤੇ ਚੜਾਉਂਦੇ ਹੋ। ਉਹਨਾਂ ਕਿਹਾ ਤੈਨੂੰ ਪਤਾ? ਉਹ ਕਹਿੰਦਾ ਜਿਹਦੀਆਂ ਤੁਸੀਂ ਗੱਲਾਂ ਕਰਦੇ ਹੋ ਮੈਂ ਉਹਦੇ ਨਾਲ ਗੱਲਾਂ ਕਰਨਾ। ਬਸ ਇੰਨਾ ਹੀ ਫਰਕ ਹੈ, ਜਿਹਦੀਆਂ ਤੁਸੀਂ ਗੱਲਾਂ ਕਰਦੇ ਹੋ ਮੈਂ ਉਹਦੇ ਨਾਲ ਕਰਨਾ। ਉਹ ਪੜ੍ਹਦੇ ਹਾਂ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੇ ਖਬੂ ਖਜੂਰ, ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ, ਪੰਡਿਤ ਹੋ ਕੇ ਵੇਦ ਬਖਾਨੇ, ਪਰ ਮੂਰਖ ਨਾਮ ਦਿਓ ਰਾਮੈ ਜਾਣੈ ਮੈਂ ਗੱਲਾਂ ਕਰਨਾ। ਪੁੱਛਿਆ ਕਿਵੇਂ? ਕਹਿਣ ਲੱਗੇ ਉਹ ਮੈਨੂੰ ਆਵਾਜ਼ ਮਾਰ ਕੇ ਕਹਿੰਦਾ ਹੁੰਦਾ ਤੂੰ ਕੁਨ ਰੇ, ਤੇ ਮੈਂ ਉੱਤਰ ਦੇਣਾ ਮੈਂ ਜੀ ਨਾ ਹਾਂ। ਮੈਂ ਇੱਕ ਬੇਨਤੀ ਕਰਾਂਗਾ, ਐਵੇਂ ਬਾਹਰ ਦੀਆਂ ਭਟਕਣਾਂ ਨੂੰ ਛੱਡੀਏ। ਤੇ ਉਹ ਕਈ ਬੀਬੀਆਂ, ਕਈ ਬੰਦੇ ਬਾਜ਼ਾਰ ਜਾਂਦੇ ਸਾਰਾ ਦਿਨ ਭਾਈ ਪੁੱਛਦੇ ਰਹਿੰਦੇ ਨੇ, ਖਰੀਦਦੇ ਕੋਈ ਨਹੀਂ ਜੇ। ਮੈਨੂੰ ਇੰਜ ਲੱਗਦਾ ਕਈ ਵਾਰੀ ਧਰਮ ਦੀ ਦੁਨੀਆਂ ਵਿੱਚ ਅਸੀਂ ਜਣੇ ਖਣੇ ਤੋਂ ਭਾਈ ਪੁੱਛਣੇ ਪਏ, ਤੁਰਨ ਨੂੰ ਕੋਈ ਵੀ ਤਿਆਰ। ਤੁਰਨਾ ਸ਼ੁਰੂ ਕਰੀਏ, ਸਿਮਰਨ ਸਾਡੀ ਜ਼ਿੰਦਗੀ ਦਾ ਆਧਾਰ ਬਣੇ, ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਇਸੇ ਸ਼ਬਦ ਨੂੰ ਕੱਲ੍ਹ ਮੁਕੰਮਲ ਕਰਾਂਗੇ। ਅਤੇ ਮੇਰੀ ਇੱਕ ਇੱਛਾ ਹੈ ਕਿ ਭਾਵਾਂ ਗੁਰਮੁਖਾਂ ਨੇ, ਪ੍ਰਬੰਧਕ ਵੀਰਾਂ ਨੇ ਵੀ ਕਿਹਾ ਰਕਾਬਗੰਜ ਸਾਹਿਬ ਥਾਵਾਂ ਤਾਂ ਸਾਰੀਆਂ ਇੱਕੋ ਨੇ, ਪਰ ਮੇਰੀ ਇੱਛਾ ਸੀ ਕਿ ਪੁਰਬ ਵਾਲੇ ਦਿਨ ਮੈਂ ਬਾਲਾ ਪ੍ਰੀਤਮ ਦੇ ਚਰਨ ਇਸ ਬੰਗਲਾ ਸਾਹਿਬ ਪੜ੍ਹ ਸਕਾਂ। ਕੱਲ੍ਹ ਨੂੰ ਅਸੀਂ ਵੇਖਾਂਗੇ ਕਿ ਜਿਸ ਡਿੱਠ ਹੈ ਸਭ ਦੁੱਖ ਜਾਏ ਦੇ ਅਰਥ ਕੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।